ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਈ ਮਨ ਮੇਰਿਆ ਆਵਾ ਗੌਣ ਸੰਸਾਰ ਹੈ ਅੰਤੁ ਸੱਚ ਨਬੇੜਾ ਰਾਮ ਆਪੇ ਸੱਚਾ ਬਖਸ ਲਈ
ਸਮਝਾਇਆ ਜਾਵੇ
ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦੇ ਪਾਸ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਇਹ ਜਿਹੜਾ ਮਨ ਹੈ ਇਹਨੂੰ ਕਿਸ ਤਰੀਕੇ ਦੇ ਨਾਲ ਸਮਝਾਇਆ ਜਾ ਸਕਦਾ ਹੈ, ਮਨ ਕਿਸ ਤਰੀਕੇ ਦੇ ਨਾਲ ਮੰਨ ਸਕਦਾ ਹੈ, ਆਪ ਜੀ ਦੀ ਨਾਮ ਮਹਿਮਾ ਜਿਹੜੀ ਹੈ ਉਸ ਨੂੰ ਕਿਵੇਂ ਮਹਾਰਾਜ ਇਹ ਜਾਣ ਸਕਦਾ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਕਰਨ ਲੱਗੇ ਭਾਈ ਇਹ ਮਨ ਨੂੰ ਸਮਝਾਉਣਾ ਕਰ। ਹੇ ਜਿਹੜੇ ਉਹ ਮਨ ਨੂੰ ਸਮਝਾਉਣ ਵਾਸਤੇ ਬਖਸ਼ਿਸ਼ ਰਹਿਮਤ ਗੁਰਸਿੱਖਾਂ ਦੇ ਤਾਂ ਕੀਤੀ, ਉਹ ਅੱਜ ਪਾਵਨ ਹੁਕਮਨਾਮਾ ਸਾਹਿਬ ਦੇ ਰੂਪ ਵਿਚ ਸਾਨੂੰ ਪ੍ਰਾਪਤ ਹੋਈ ਹੈ। ਜੋ ਕਿਰਪਾਲੂ ਜੀ ਕਿਰਪਾ ਕਰ ਰਹੇ ਹਨ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰੀਏ। ਪ੍ਰੇਮ ਸਤਿਕਾਰ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਇਹ ਮਨ ਮੇਰਿਆ ਆਵਾ ਗਾਉਣ ਸੰਸਾਰ ਹੈ। ਵਡਹੰਸ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਸਾਡੇ ਤੇ ਬਖਸ਼ਿਸ਼ ਰਹਿਮਤ ਕਰਦੇ ਨੇ। ਇਹ ਗੁਰਸਿੱਖਾ ਮਨ ਨੂੰ ਇਵੇਂ ਸਮਝਾ, ਹੇ ਮੇਰੇ ਮਨਾ ਤੂੰ ਬੜੀ ਚੰਚਲਤਾਈ ਨੂੰ ਧਾਰਨ ਕਰਨ ਵਾਲਾ ਹੈ, ਪਰ ਚੇਤੇ ਰੱਖ
ਅੰਤੂ ਸੱਚ ਨਵੇੜਾ ਰਾਮ।
ਆਵਾਗਾਉਣ ਸੰਸਾਰ ਹੈ, ਇਹ ਜਿਹੜਾ ਸੰਸਾਰ ਹੈ ਆਉਣ ਜਾਣ ਦਾ ਹੈ। ਇਹ ਮਨ ਮੇਰਿਆ ਆਵਾਗਾਉਣ ਸੰਸਾਰ ਹੈ, ਇਹ ਜਿਹੜਾ ਸੰਸਾਰ ਹੈ ਆਵਾਜਾਈ ਆਈ ਚਲਾਈ ਸਦੀਵ ਕਾਲ ਇੱਥੇ ਕੋਈ ਨਹੀਂ ਰਹਿਣ ਵਾਲਾ। ਜਿਹਨੂੰ ਆਪਾਂ ਗੁਰਬਾਣੀ ਦੇ ਵਿਚ ਥਾਂ ਥਾਂ ਤੇ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਜਿਹੜਾ ਸੰਸਾਰ ਹੈ ਅਸਥਿਰ ਹੈ, ਨਾ ਰਹਿਣ ਯੋਗ ਜਗ੍ਹਾ ਹੈ। ਜਿਹਦੇ ਵਿਚ ਸਾਨੂੰ ਸਮਝਾਇਆ ਜਿਵੇਂ ਆਮ ਸਾਡੀ ਕਹਾਵਤ ਹੈ ਕਿ ਭਉ ਮੌਤ ਤੋਂ ਤੇ ਵੱਡੇ ਵੱਡੇ ਰਾਜੇ ਰਾਣੇ ਨਹੀਂ ਬਚ ਸਕੇ, ਦੂਸਰਿਆਂ ਦੀ ਕੀ ਬਾਤ। ਜੇ ਭਾਈ ਮਾਇਆ ਦੇ ਨਾਲ ਸਵਾਸ ਖਰੀਦੇ ਜਾਂਦੇ ਹੋਣ ਤੇ ਤਗੜੇ ਕਦੀ ਵੀ ਇਸ ਸੰਸਾਰ ਤੋਂ ਜਾਣ ਹੀ ਨਾ। ਜਿਵੇਂ ਕਿਰਪਾਲੂ ਜੀ ਨੇ ਸਮਝਾਇਆ ਹੈ, ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਬਖਸ਼ਿਸ਼ ਕੀਤੀ, ਗੋਇਲ ਆਇਆ ਗੋਇਲੀ ਕਿਆ ਕਿਸ ਡੰਪ ਪਸਾਰ, ਮੋਹਲਤ ਪੰਨੀ ਚੱਲਣਾ ਤੂੰ ਸੰਭਲ ਕਾਰੋਬਾਰ। ਅਨੇਕਾਂ ਤਰੀਕਿਆਂ ਦੇ ਨਾਲ ਇੱਥੋਂ ਤੱਕ ਜਦੋਂ ਨਾ ਮੰਨਿਆ ਇਵੇਂ ਸਮਝਾਇਆ, ਕਰਨ ਲੱਗੇ ਜੇ ਤੈਨੂੰ ਇਵੇਂ ਲੱਗਦਾ ਲੋਕ ਹੀ ਜਾ ਰਹੇ ਤੂੰ ਨਹੀਂ ਜਾਣਾ, ਫਿਰ ਚੇਤੇ ਰੱਖ ਕਿੱਥੇ ਟੈਂਡੇ ਮਾਪਿਓ, ਜਿੰਨੀ ਤੂੰ ਜਣੇ ਉਹ ਤੈ ਪਾਸੋਂ ਉਹ ਲੱਗ ਗਏ, ਤੂੰ ਅਜੇ ਨਾ ਪਤੀਣੀ ਉਹ ਕਿੱਥੇ ਨੇ ਤੇਰੇ ਮਾਤਾ ਪਿਤਾ, ਕਿੱਥੇ ਨੇ ਤੇਰੇ ਵਡੇਰੇ, ਵੇਖ ਉਹ ਤੇਰੇ ਪਾਸੋਂ ਤੁਰ ਗਏ ਨੇ, ਤੈਨੂੰ ਅਜੇ ਇਹ ਪਤੇਜ ਨਹੀਂ ਹੋ ਰਹੀ। ਗੁਰਦੇਵ ਕਹਿੰਦੇ ਇਵੇਂ ਮਨ ਨੂੰ ਸਮਝਾਉਣਾ ਕਰ, ਇਹ ਮੇਰੇ ਮਨਾ ਇਹ ਸੰਸਾਰ ਸਰਾਂ ਦੀ ਨਿਆਈ, ਜਿਵੇਂ ਸਰਾਂ ਦੇ ਵਿਚ ਸੰਗਤ ਠਹਿਰਦੀ ਹੈ, ਅਗਾਂਹ ਅਗਲੇ ਦਿਹਾੜੇ ਉਹ ਸਰਾਂ ਨੂੰ ਛੱਡ ਕੇ ਤੁਰ ਜਾਣਾ ਹੈ, ਪਰ ਚਿੱਤ ਵਿਚ ਇੱਕੋ ਹੀ ਹੈ। ਕੋਈ ਉਸ ਜਿਹੜਾ ਕਮਰਾ ਮਿਲਿਆ ਸਰਾਂ ਦੇ ਵਿਚ ਉਹਦੇ ਨਾਲ ਕੋਈ ਪਕੜ ਨਹੀਂ ਹੈ, ਕੋਈ ਲਗਾ ਨਹੀਂ ਹੈ, ਕੋਈ ਲਾਲਚ ਨਹੀਂ ਗਾ ਵੀ ਮੈਂ ਇੱਥੇ ਸਦੀਵ ਹੀ ਰਹਿਣਾ। ਭਾਵੇਂ ਉਹਦੀ ਸਫਾਈ ਵੀ ਰੱਖਦੇ ਨੇ ਕਿ ਇੱਥੇ ਗੰਦ ਨਾ ਪਵੇ, ਸਰਾਂ ਵਾਲੇ ਕੀ ਕਹਿਣਗੇ ਪ੍ਰਬੰਧਕ, ਪਰ ਪਕੜ ਨਹੀਂ ਹੈ, ਉੱਤੇ ਕੋਈ ਕਬਜ਼ਾ ਨਹੀਂ ਹੈ। ਇਵੇਂ ਕਹਿੰਦੇ ਗੁਰਦੇਵ ਕਹਿੰਦੇ ਇਸ ਮਨ ਨੂੰ ਸਮਝਾਉਣਾ ਕਰ, ਮਨਾ ਜਿਸ ਸਰੀਰ ਨੂੰ ਸਦੀਵੀ ਮੰਨ ਕਰਕੇ ਬੈਠਾ ਹੋਇਆ, ਜਿਸ ਸਰੀਰ ਨੂੰ ਅਸਥਿਰ ਮੰਨ ਕੇ ਇਹਨੂੰ ਪੂਰਨ ਦਾ ਯਤਨ ਕਰੀ ਜਾਂਦਾ, ਇਹ ਸਰੀਰ ਕੁਝ ਦਿਹਾੜੇ ਇਹ ਸਵਾਸਾਂ ਰੂਪੀ ਪੂੰਜੀ ਦੇ ਬਦਲੇ ਕਿਰਾਏ ਤੇ ਮਿਲਿਆ ਮਕਾਨ ਹੈ, ਇਹ ਜੋ ਦੁਨੀਆਂ ਸ਼ਹਿਰ ਮੇਲਾ ਦਸਤਗੀਰੀ ਨਾ ਦੇ। ਇਹ ਸ਼ਹਿਰ ਦੇ ਮੇਲੇ ਦੀ ਨਿਆਈ ਦੁਨੀਆਂ, ਜਿਵੇਂ ਮੇਲਾ ਵੇਖਣ ਆਏ ਹੋਈਏ ਤੇ ਮੇਲਾ ਇੱਕ ਦਿਹਾੜੇ ਉੱਜੜ ਜਾਣਾ ਹੈ, ਭਾਵੇਂ ਦੋ ਤਿੰਨ ਚਾਰ ਪੰਜ ਦਿਨ ਚੱਲ ਜਾਵੇ ਉੜਕ ਮੇਲਾ ਸਮਾਪਤ ਹੋ ਜਾਣਾ, ਇਵੇਂ ਇਹ ਜਿਹੜਾ ਸੰਸਾਰ ਦਾ ਮੇਲਾ ਦਿਸ ਰਿਹਾ ਹੈ। ਗੁਰਦੇਵ ਕਹਿੰਦੇ ਇਸ ਮਨ ਨੂੰ ਸਮਝਾਉਣਾ ਕਰ, ਇਹ ਸਦੀਵੀ ਨਹੀਂ ਹੈ, ਇਹ ਆਵਾਗਾਉਣ ਦਾ ਚੱਕਰ ਹੈ। ਇੱਥੇ ਭਾਈ ਕਿੰਨੇ ਸਮੇਂ ਤੋਂ ਪਤਾ ਨਹੀਂ ਤੂੰ ਆ ਰਿਹਾ ਹੈ, ਫਿਰ ਜਾ ਰਿਹਾ ਹੈ, ਪਰ ਹੈ ਮੇਲੇ ਦੀ ਨਿਆਈ ਇਹ ਜਿਹੜਾ ਸੰਸਾਰ ਹੈ। ਫਿਰ ਇੱਥੇ ਕੀ ਹੋਵੇਗਾ, ਕਹਿੰਦੇ ਅੰਤ ਸੱਚ ਨਿਬੇੜਾ ਰਾਮ। ਅੰਤ ਸੱਚੇ ਪਰਮੇਸ਼ਵਰ ਵਾਹਿਗੁਰੂ ਦੇ ਜੇ ਨਾਮ ਨਾਲ ਜੁੜ ਗਿਆ ਤਾਂ ਤਾਂ ਭਾਈ ਤੇਰਾ ਨਿਬੇੜਾ ਹੋ ਜਾਵੇਗਾ ਇਸੇ ਵਾਰੀ ਚ। ਜਿਵੇਂ ਕੋਈ ਸੌਦੇ ਵਾਸਤੇ ਵਪਾਰੀ ਆਵੇ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਗਿਆ, ਉਹਨੇ ਸਰਾਮ ਬੁੱਕ ਕੀਤੀ, ਕਮਰੇ ਚ ਠਹਿਰਿਆ ਤੇ ਹੈ, ਪਰ ਜੇ ਤੇ ਕਾਰਜ ਉਸੇ ਸਮੇਂ ਹੋ ਜਾਵੇ ਤਾਂ ਫਿਰ ਠੀਕ ਹੈ, ਨਹੀਂ ਤੇ ਅਗਲੀ ਵਾਰੀ ਉਹਨੂੰ ਦੁਬਾਰਾ ਮੁੜ ਕੇ ਆਉਣਾ ਪਵੇਗਾ। ਇਵੇਂ ਹੀ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਜੇ ਇਸ ਦੇਹੀ ਨੂੰ ਪਾਕ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਰੂਪੀ ਪੂੰਜੀ ਵਿਹਾਜ ਲਈ, ਇਹ ਮੇਰੇ ਮਨਾ ਚੇਤੇ ਰੱਖ ਇਸ ਦੇਵੀ ਰਹਿਣਾ ਨਹੀਂ, ਜਿਤਨਾ ਸਮਾਂ ਮਿਲਿਆ ਜੇ ਨਾਮ ਸਿਮਰਨ ਭਗਤੀ ਅਭਿਆਸ ਕਰ ਲਿਆ ਫਿਰ ਤੇ ਬਾਤ ਬਣ ਜਾਵੇਗੀ। ਜਿਹਨੂੰ ਆਪਾਂ ਪੜ੍ਹਦੇ ਹਾਂ ਕਿ ਭਾਈ ਦੇਸ਼ ਝਾਗ ਸੌਦੇ ਕੋ ਆਇਆ, ਵਸਤ ਅਨੂਪ ਸੁਣੀ ਲਭਾਇਆ। ਸੋ ਭਾਈ ਆਪਣੇ ਦੇਸ਼ ਨੂੰ ਛੱਡ ਕਰਕੇ, ਪਰਲੋਕ ਸੱਚਖੰਡ ਘਰ ਨੂੰ ਛੱਡ ਕਰਕੇ, ਪਰਮੇਸ਼ਰ ਦੀ ਅੰਸ਼ ਚੇਤਨ ਸਤਾ ਦੇ ਵਿੱਚੋਂ ਭੇਦ ਹੋ ਕਰਕੇ, ਵੱਖਰਾ ਹੋ ਕਰਕੇ ਇਸ ਸੰਸਾਰ ਅੰਦਰ ਨਾਮ ਰੂਪੀ ਸੌਦੇ ਨੂੰ ਲੈਣ ਵਾਸਤੇ ਆਇਆ ਹੈ। ਪਰ ਚੇਤੇ ਰੱਖ ਅੰਤ ਜੇ ਭਾਈ ਇਹ ਮੇਰੇ ਮਨਾ ਹੋਰ ਪਾਸੇ ਲੱਗਾ ਰਿਹਾ ਤਾਂ ਨਿਬੇੜਾ ਨਹੀਂ ਹੋਵੇਗਾ। ਅੰਤ ਸੱਚ ਨਿਬੇੜਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਬਿਨਾਂ ਨਿਬੇੜਾ ਨਹੀਂ ਹੋ ਸਕਣਾ ਜੀ।
ਆਪੇ ਸੱਚਾ ਬਖਸ਼ ਲਏ
ਭਾਈ ਜੇ ਤੈਨੂੰ ਇਹ ਭੁਲੇਖਾ ਪੈ ਜਾਵੇ ਸ਼ਾਇਦ ਮੈਂ ਬਚ ਜਾਵਾਂਗਾ, ਕਹਿੰਦੇ ਨਹੀਂ ਜੇ ਸੱਚਾ ਪਰਮੇਸ਼ਰ ਹੀ ਬਖਸ਼ੇ, ਜੇ ਉਹਦੇ ਨਾਮ ਨਾਲ ਜੁੜ ਜਾਈਏ ਉਹ ਬਖਸ਼ ਲਵੇ ਨਾ ਤੇ ਫਿਰ ਕਿਰਪਾ ਹੋ ਸਕਦੀ ਹੈ, ਨਹੀਂ ਤੇ ਵੇਖ ਲੈ ਕਿੰਨਾ ਲੰਮਾ ਚੱਕਰ ਪੈ ਜਾਂਦਾ। ਜੇ ਮਨ ਚ ਵਿਚਾਰ ਆਵੇ ਜੀ ਕਿੰਨਾ ਚੱਕਰ ਪੈ ਜਾਵੇ ਜੇ ਗੁਰੂ ਨਾ ਬਖਸ਼ੇ ਨਾ, ਭਾਈ ਉਹ ਤੇ ਬਖਸ਼ਿਆਂ ਨੂੰ ਵੀ ਚੱਕਰਾਂ ਦੇ ਵਿੱਚੋਂ ਦੀ ਲੰਘਣਾ ਪੈ ਜਾਂਦਾ। ਭਾਈ ਮੂਲੇ ਨਾ ਅਥਾਹ ਪ੍ਰੇਮ ਹੈ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ, ਜਿੱਥੇ ਜਾਂਦੇ ਨੇ ਨਾਲ ਲੈ ਕਰਕੇ ਜਾਂਦੇ। ਪਰ ਭਾਈ ਮੂਲਾ ਜਦੋਂ ਵਾਪਸ ਆਪਣੇ ਘਰ ਪਰਤਿਆ, ਧਰਮ ਪਤਨੀ ਦਾ ਪ੍ਰੇਮ ਵੇਖ ਕਰਕੇ ਚੜਾਈ ਕਰ ਚੱਲੀ ਸੀ ਵਿਯੋਗ ਦੇ ਵਿੱਚ, ਵੇਖ ਕਰਕੇ ਕਹਿਣ ਲੱਗਾ ਸਾਧ ਤੇ ਮੇਰੀ ਘਰ ਵਾਲੀ ਮਰਵਾ ਦੇਣ ਲੱਗੇ ਸੀ, ਮੈਂ ਮੁੜ ਕੇ ਇਹਨਾਂ ਨਾਲ ਵਾਪਸ ਜਾਣਾ ਹੀ ਨਹੀਂ। ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਨਗਰ ਵਿੱਚ ਆਏ, ਕਿਸੇ ਨੇ ਸੁਨੇਹਾ ਦੇ ਦਿੱਤਾ, ਕਹਿਣ ਲੱਗੇ ਮੂਲਿਆ ਜਿਨ੍ਹਾਂ ਫਕੀਰਾਂ ਦੇ ਨਾਲ ਅੱਗੇ ਗਿਆ ਸਾਂ ਉਹ ਫੇਰ ਤੁਰੇ ਆਉਂਦੇ। ਧਰਮਪਤ ਨੇ ਕਹਿਣ ਲੱਗੇ ਜੀ ਲੁਕ ਜਾਵੋ ਅੰਦਰ ਘੂੜੇ ਵਿੱਚ ਜਾ ਕਰਕੇ, ਪਾਥੀਆਂ ਦੇ ਘੀਰੇ ਚ ਜਾ ਕੇ ਲੁਕ ਜਾਵੋ, ਨਹੀਂ ਤੇ ਉਹਨਾਂ ਤੁਹਾਨੂੰ ਫੇਰ ਨਾਲ ਲੈ ਜਾਣ। ਧੰਨ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਰਵਾਜ਼ੇ ਤੇ ਆਏ, ਆ ਕੇ ਆਵਾਜ਼ ਦਿੱਤੀ, ਕਹਿਣ ਲੱਗੇ ਭਾਈ ਮੂਲਿਆ ਬਾਹਰ ਆ ਤੈਨੂੰ ਮਿਲਣ ਵਾਸਤੇ ਆਏ। ਧਰਮ ਪਤਨੀ ਨੇ ਆਵਾਜ਼ ਦਿੱਤੀ, ਕਹਿਣ ਲੱਗੀ ਮਹਾਰਾਜ ਉਹ ਹੈ ਹੀ ਨਹੀਂ। ਸਤਿਗੁਰੂ ਸਾਹਿਬ ਜੀ ਨੇ ਫਿਰ ਆਵਾਜ਼ ਦਿੱਤੀ, ਕਹਿੰਦੇ ਤੈਨੂੰ ਨਾਲ ਨਹੀਂ ਖੜਨਾ ਮੂਲਿਆ, ਕੇਵਲ ਮਿਲਣ ਵਾਸਤੇ ਆਏ, ਕੇਵਲ ਤੈਨੂੰ ਮਿਲਣ ਵਾਸਤੇ। ਕਹਿਣ ਲੱਗੀ ਸੰਤ ਜੀ ਮੈਂ ਬੇਨਤੀ ਕੀਤੀ ਉਹ ਹੈ ਨਹੀਂ। ਗੁਰਦੇਵ ਕਹਿੰਦੇ ਵੇਖ ਧੀਏ ਅੰਦਰ ਹੀ ਹੋਵੇਗਾ, ਉਹਨੂੰ ਆਵਾਜ਼ ਦੇ ਅਸੀਂ ਕੇਵਲ ਮਿਲਣ ਵਾਸਤੇ ਆਏ। ਕਹਿੰਦੀ ਜਦੋਂ ਤੁਹਾਨੂੰ ਕਹਿ ਦਿੱਤਾ ਕਿ ਹੈ ਨਹੀਂ, ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ ਚੰਗਾ ਫਿਰ ਨਹੀਂ ਹੋਣਾ, ਜੇ ਹੈ ਨਹੀਂ ਤੇ ਫਿਰ ਹੋਵੇਗਾ ਹੀ ਨਹੀਂ। ਉਦੋਂ ਬਚਨ ਕਹੇ ਸਨ ਨਾਲ ਕਰਾੜਾਂ ਦੋਸਤੀ ਕੂੜੈ ਕੂੜੀ ਪਾਏ, ਮਰਨ ਨਾ ਜਾਤੀ ਮੂਲਿਆ ਆਵੈ ਕਿਤੈ ਥਾਏ। ਕਹਿਣ ਲੱਗੇ ਜਿਸ ਮੌਤ ਤੋਂ ਡਰਦਾ ਫਿਰਦਾ ਏ, ਇਹ ਸੋਚਦਾ ਪਤਾ ਨੀ ਕਿੱਥੇ ਲੈ ਜਾਣਗੇ, ਕਹਿੰਦੇ ਤੈਨੂੰ ਪਤਾ ਏ ਮੌਤ ਕਿੱਥੇ ਆ ਜਾਣੀ, ਘੀਰੇ ਚੋਂ ਸੱਪ ਨਿਕਲਿਆ ਲੜਿਆ ਮੌਤ ਹੋ ਗਈ। ਧਰਮ ਪਤਨੀ ਲੈ ਕਰਕੇ ਸਰੀਰ ਗੁਰੂ ਸਾਹਿਬ ਜੀ ਦੇ ਹਜ਼ੂਰ ਪਹੁੰਚੀ। ਮਹਾਰਾਜ ਆਪ ਜੀ ਦੇ ਨਾਲ ਨਹੀਂ ਚੱਲਿਆ, ਆਪ ਜੀ ਨੇ ਇਹਨੂੰ ਮਾਰ ਹੀ ਦੇਣਾ ਸੀ। ਗੁਰਦੇਵ ਕਹਿੰਦੇ ਨਹੀਂ ਕਰਤਾਰ ਨੂੰ ਪਾਉਂਦਾ ਹੀ ਇਵੇਂ ਸੀ, ਧੀਏ ਇਹਦੀ ਮੌਤ ਹੀ ਇਵੇਂ ਲਿਖੀ ਸੀ, ਅਸੀਂ ਤੇ ਆਏ ਸਾਂ ਆਪਣਾ ਜਾਣ ਕਰਕੇ ਕਿ ਇਹਦਾ ਸਮਾਂ ਸੰਗਤ ਵਿੱਚ ਬਤੀਤ ਹੋ ਜਾਵੇ। ਸੰਗਤ ਵਿੱਚ ਸੰਸਾਰ ਤੋਂ ਜਾਣੋ ਤੇ ਇਹਨੂੰ ਕੋਈ ਨਹੀਂ ਰੋਕ ਸਕਦਾ, ਪਰ ਸੰਗਤ ਵਿੱਚ ਚਲਾ ਜਾਵੇ, ਪਰ ਇਹ ਬੇਮੁਖ ਹੋ ਕਰਕੇ ਗਿਆ। ਗੁਰਦੇਵ ਹੁਣ ਬਖਸ਼ ਲਵੋ, ਕਹਿੰਦੇ ਹੁਣ ਦਸਵੇਂ ਜਾਮੇ ਚ ਜਾ ਕੇ ਬਖਸ਼। ਜੇ ਭਾਈ ਗੁਰਦੇਵ ਬਖਸ਼ਣ ਤੇ ਆਉਣ, ਜੇ ਬਖਸ਼ਿਸ਼ ਕਰਨ ਤੇ ਆਉਣ ਤੇ ਫਿਰ ਬਖਸ਼ਿਆ ਜਾ ਸਕਦਾ। ਜੇ ਸੋਚੇ ਕਿ ਮਨ ਦੀਆਂ ਚਤਰਾਈਆਂ ਦੇ ਨਾਲ ਮੇਰੀਆਂ ਸਿਆਣਪਾਂ ਦੇ ਨਾਲ ਮੈਂ ਸੰਗਤ ਤੋਂ ਬਚ ਕਰਕੇ, ਹੁਣ ਆਪਣੇ ਮਨ ਚ ਵਿਚਾਰ ਆ ਜਾਣੀ ਅਸੀਂ ਤੇ ਆ ਜਾਂਦੇ, ਸਾਨੂੰ ਗੁਰਦੇਵ ਜੀ ਨੇ ਆਵਾਜ਼ ਹੀ ਨਹੀਂ ਦਿੱਤੀ। ਭਾਈ ਹਰ ਰੋਜ਼ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਹਰ ਨਗਰ ਵਿੱਚ ਅੰਮ੍ਰਿਤ ਵੇਲੇ ਹਰ ਰੋਜ਼ ਇਹ ਆਵਾਜ਼ਾਂ ਦਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਹਰ ਰੋਜ਼ ਇਹ ਆਵਾਜ਼ ਆ ਰਹੀ ਏ, ਆਪਾਂ ਹੀ ਅਵੇਸਲੇ ਹੋ ਕੇ ਸੁੱਤੇ ਹੋਏ ਹਾਂ। ਹਰ ਰੋਜ਼ ਮੇਰੇ ਸਤਿਗੁਰੂ ਸਾਹਿਬ ਜੀ ਬੂਹੇ ਅੱਗੇ ਆਣ ਕਰਕੇ ਜਦੋਂ ਆਵਾਜ਼ ਸਾਡੇ ਕੰਨਾਂ ਚ ਪੈ ਰਹੀ ਏ, ਗੁਰਦੇਵ ਕਹਿੰਦੇ ਸੁਰ ਨਰ ਮੁਨਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਉਹ ਗੁਰਸਿੱਖਾ ਚੇਤੇ ਰੱਖ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਦੀ ਪ੍ਰਾਪਤੀ ਤਾਂ ਹੋਵੇਗੀ ਜੇ ਸਤਿਗੁਰੂ ਸਾਹਿਬ ਜੀ ਦੀ ਪ੍ਰਾਪਤੀ ਕਰ ਲਵੇਗਾ। ਮਹਾਰਾਜ ਮੇਰੇ ਭਰਮਣ ਹੀ ਨਾਸ ਹੁੰਦੇ, ਕਿਰਪਾਲੂ ਸਤਿਗੁਰੂ ਸਾਹਿਬ ਜੀ ਮੈਂ ਬਹੁਤਾ ਵੱਡੀਆਂ ਜਾਇਦਾਦਾਂ ਵਾਲਾ, ਇਹ ਆਵਾਜ਼ ਨੀ ਦਿੰਦੇ ਸਤਿਗੁਰੂ ਸਾਹਿਬ। ਉਹ ਗੁਰਸਿੱਖਾ ਭੁਲੇਖੇ ਚ ਨਾ ਰਵੀ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਤੰਗ ਸਰੰਗ ਸੁਆਰੇ, ਕੋਟ ਤਰੰਗ ਕਰੰਗ ਸੇ ਕੂਦਤ ਪਾਉਣ ਕੇ ਗਾਉਣ ਤੋਂ ਜਾਤ ਨਵਾਰੇ, ਭਾਰੀ ਭਜਾਣ ਕੇ ਭੂਪ ਬਲੀ ਦੇ ਦਨਿਆਵਤ ਸੀਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋਂ ਕਹਾ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਦਾ। ਮਹਾਰਾਜ ਕੀ ਕਹਿਣਾ ਚਾਹੁੰਦੇ? ਕਿਰਪਾਲੂ ਸਤਿਗੁਰ ਸਾਹਿਬ ਜੀ ਨੇ ਕਿਹਾ, ਗੁਰਸਿੱਖਾ ਕੇਵਲ ਇੰਨਾ ਸਮਝਾਉਣਾ ਚਾਹੁੰਦੇ ਆ, ਸਾਚ ਕਹੋ ਸੁਣ ਲੇ ਹੋ ਸਦਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਕਰਕੇ ਗੁਰਸਿੱਖਾ ਮਹਾਰਾਜ ਕਹਿੰਦੇ ਮਨ ਨੂੰ ਸਮਝਾ, ਇਹ ਮੇਰੇ ਮਨਾ ਜੇ ਕਿਤੇ ਇਹ ਪੌੜੀ ਛੁੱਟ ਗਈ ਤੇ ਫਿਰ ਦਸ ਜਾਮੇ ਲੱਗ ਜਾਂਦੇ ਨੇ, ਦਸ ਜਾਮੇ ਉਹ ਵੀ ਜੇ ਗੁਰਦੇਵ ਬਖਸ਼ਣ ਤੇ ਆਉਣ, ਆਪ ਤੇ ਸੱਚਾ ਬਖਸ਼ ਲਏ, ਜੇ ਆਪ ਬਖਸ਼ਣ ਤੇ ਆ ਜਾਵੇ, ਜੇ ਆਪ ਬਖਸ਼ਿਸ਼ ਕਰਨ ਤੇ ਆਉਣ,
ਫਿਰ ਹੋਏ ਨਾ ਫੇਰਾ ਰਾਮ,
ਫਿਰ ਦੁਬਾਰਾ ਫੇਰਾ ਨਹੀਂ ਹੁੰਦਾ, ਫਿਰ ਵਾਰ ਵਾਰ ਜੰਮਣ ਮਰਨ ਦਾ ਗੇੜ ਨਹੀਂ ਪੈਂਦਾ ਜੀ।
ਫਿਰ ਹੋਏ ਨਾ ਫੇਰਾ ਅੰਤ ਸੱਚ ਨੂੰ ਬੇੜਾ,
ਫਿਰ ਭਾਈ ਉਹਨਾਂ ਦਾ ਜਿਹੜੇ ਬਖਸ਼ ਲਏ ਨੇ ਮਹਾਰਾਜ ਜੀ, ਜਿਨ੍ਹਾਂ ਤੇ ਬਖਸ਼ਿਸ਼ ਕਰਕੇ, ਰਹਿਮਤ ਕਰਕੇ, ਦਿਆਲਤਾ ਕਰਕੇ ਬਖਸ਼ੇ, ਕਿਹੜੇ ਨੇ? ਜਿਨ੍ਹਾਂ ਨੂੰ ਸੰਗਤ ਦੀ ਪ੍ਰਾਪਤੀ ਕਰਵਾ ਦਿੱਤੀ, ਸੰਗਤ ਦੀ ਪ੍ਰਾਪਤੀ ਕਰਵਾ ਕੇ ਜਿਨ੍ਹਾਂ ਨੂੰ ਨਾਮ ਬਾਣੀ ਅਭਿਆਸ ਨਾਲ ਜੋੜਤਾ, ਜਿਨ੍ਹਾਂ ਤੇ ਬਖਸ਼ਿਸ਼ ਕਰਨ ਤੇ ਆਏ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਬਖਸ਼ ਦਿੱਤੀ ਦਾਤ, ਅੰਮ੍ਰਿਤ ਦੀ ਦਾਤ ਬਖਸ਼ਿਸ਼, ਜਿਨ੍ਹਾਂ ਤੇ ਇਹ ਬਖਸ਼ਿਸ਼ ਕਰਕੇ ਫਿਰ ਇਹ ਚੇਤਾ ਰਖਾਇਆ ਆਪਣੀ ਬਖਸ਼ਿਸ਼ ਸਦਕਾ ਕਿ ਮੈਂ ਸੱਤ ਬਾਣੀਆਂ ਪੜ੍ਹਨੀਆਂ ਹਨ, ਇਹ ਆਪਣੀ ਬਖਸ਼ਿਸ਼ ਸਦਕਾ ਚੇਤਾ ਰਖਾਇਆ ਕਿ ਮੈਂ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਨਾ ਹੈ, ਮੈਂ ਮੂਲ ਮੰਤਰ ਦਾ ਅਭਿਆਸ ਕਰਨਾ ਹੈ, ਮੈਂ ਗੁਰੂ ਕੀ ਬਾਣੀ ਦਾ ਨਿਤਨੇਮ, ਮੈਂ ਇਸ ਤਰੀਕੇ ਦੇ ਨਾਲ ਸੁੰਦਰ ਗੁੜਕਾ ਪੰਜ ਗ੍ਰੰਥੀ ਜਿਵੇਂ ਨਾਮ ਅਭਿਆਸੀ ਗੁਰਮੁਖ ਪਿਆਰੇ ਕਰਦੇ ਹਨ, ਮੈਂ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਵੱਧ ਤੋਂ ਵੱਧ ਕਰਨੇ ਨੇ, ਜਿਨ੍ਹਾਂ ਤੇ ਇਹ ਬਖਸ਼ਿਸ਼ ਕਰ ਦਿੱਤੀ ਹੈ, ਫਿਰ ਹੋਏ ਨਾ ਫੇਰਾ ਰਾਮ, ਉਨ੍ਹਾਂ ਦਾ ਭਾਈ ਦੁਬਾਰਾ ਫੇਰਾ ਨਹੀਂ ਹੁੰਦਾ। ਉਨ੍ਹਾਂ ਨੂੰ ਵਾਰ ਵਾਰ ਸਭ ਨੂੰ ਵੱਡਾ ਦੁੱਖ ਮਾਤਾ ਦੇ ਗਰਭ ਵਿਚ ਪੁੱਠੇ ਲਮਕਣ ਦਾ ਹੈ, ਫੇਰ ਵੱਡਾ ਦੁੱਖ ਹੈ ਇਹ ਸੰਸਾਰ ਨੂੰ ਛੱਡ ਕੇ ਜਾਣ ਦਾ, ਮੌਤ ਦਾ ਦੁੱਖ ਬਹੁਤ ਵੱਡਾ ਭਿਆਨਕ ਦੁੱਖ ਹੈ, ਉਹ ਭਾਈ ਉਨ੍ਹਾਂ ਨੂੰ ਵਾਰ ਵਾਰ ਪੁਨਾ ਪੁਨਾ ਇਸ ਦੁੱਖ ਵਿਚ ਨਹੀਂ ਪੈਣਾ ਪੈਂਦਾ, ਫਿਰ ਫੇਰਾ ਨਹੀਂ ਪੈਂਦਾ, ਫਿਰ ਉਹ ਭਾਈ ਉਹ ਪਰਮੇਸ਼ਵਰ ਵਾਹਿਗੁਰੂ ਚ ਸਮਾ ਜਾਂਦੇ ਹਨ।
ਗੁਰਮੁਖ ਮਿਲਾ ਵੜਿਆਈ,
ਇਹ ਭਾਈ ਗੁਰਮੁਖਾਂ ਨੂੰ ਜਿਨ੍ਹਾਂ ਨੇ ਮੁੱਖ ਆਪਣਾ ਗੁਰੂ ਸਾਹਿਬ ਜੀ ਵੱਲ ਕਰ ਲਿਆ ਨਾ, ਉਨ੍ਹਾਂ ਦਾ ਨਿਬੇੜਾ ਹੋ ਗਿਆ, ਇਹੋ ਹੀ ਉਨ੍ਹਾਂ ਨੂੰ ਵਡਿਆਈ ਮਿਲੀ ਹੈ ਸੱਚੀ।
ਸਾਚਾ ਰੰਗ ਰਾਤੇ ਸਹਿਜੇ ਮਾਤੇ,
ਉਹ ਸੱਚੇ ਨਾਮ ਦੇ ਰੰਗ ਵਿਚ ਰੱਤੇ ਹੋਏ ਨੇ, ਸਹਿਜੇ ਸੁੱਤੇ ਹੀ ਮਸਤ ਹਨ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਵਿਚ,
ਸਹਿਜੇ ਰਹੇ ਸਮਾਈ,
ਸਹਿਜੇ ਸੁੱਤੇ ਹੀ ਪਰਮੇਸ਼ਵਰ ਵਾਹਿਗੁਰੂ ਦੇ ਵਿਚ ਹੀ ਸਮਾ ਜਾਂਦੇ ਨੇ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਸਮਾ ਗਏ, ਜਿਵੇਂ ਬਾਬਾ ਮਰਦਾਨਾ ਜੀ ਸਮਾ ਗਏ ਹਨ।
ਸੱਚਾ ਮਨ ਪਾਇਆ ਸੱਚ ਵਸਾਇਆ,
ਮਹਾਰਾਜ ਉਨ੍ਹਾਂ ਨੂੰ ਕਿਵੇਂ ਇਹ ਬਖਸ਼ਿਸ਼ ਕਿਵੇਂ ਹੋ ਗਈ? ਕਹਿੰਦੇ ਸੱਚਾ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਜੀ ਉਨ੍ਹਾਂ ਦੇ ਮਨ ਨੂੰ ਪਾ ਗਿਆ, ਇਹ ਮੇਰੇ ਮਨਾ ਪ੍ਰਮਾਣ ਦੇ ਕੇ। ਮਹਾਰਾਜ ਕਹਿੰਦੇ ਮਨ ਨੂੰ ਸਮਝਾ ਦੇ ਮੇਰੇ ਮਨਾ, ਸੋ ਗੁਰਦੇਵ ਜੀ ਦੀ ਜੇ ਬਖਸ਼ਿਸ਼ ਹੋਣ ਤੇ ਆਈ ਤੇ ਸਦਨੇ ਕਸਾਈ ਵਰਗਿਆਂ ਤੇ ਵੀ ਹੋ ਗਈ, ਤੇਰੇ ਤੇ ਕਿਉਂ ਨੀ ਹੋ ਗਈ? ਇਹ ਮੇਰੇ ਮਨਾ ਅਨੇਕ ਤਰੀਕਿਆਂ ਦੇ ਨਾਲ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਵੇਖ ਜਿਨ੍ਹਾਂ ਨੇ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਮਨ ਵਿਚ ਵਸਾਉਣਾ ਕੀਤਾ ਹੈ, ਅਨੇਕਾਂ ਦਾ ਉਧਾਰ ਹੋ ਗਿਆ। ਮਹਾਰਾਜ ਜੀ ਨੇ ਆਪਣੇ ਹਿਰਦੇ ਚ ਹੀ ਉਨ੍ਹਾਂ ਨੂੰ ਸਮਾ ਲਿਆ, ਆਪਣਾ ਸਰੂਪ ਹੀ ਬਣਾ ਲਿਆ। ਸੋ ਸੰਸਾਰ ਦੇ ਸਾਨੂੰ ਜੀਵਾਂ ਨੂੰ ਸਮਝਾਉਣ ਵਾਸਤੇ ਬਖਸ਼ਿਸ਼ ਕੀਤੀ, ਉਹ ਐਵੇਂ ਤੂੰ ਭੁੱਲਿਆ ਨਾ ਫਰੀ, ਐਵੇਂ ਇਧਰ ਉਧਰ ਨਾ ਤੁਰਿਆ ਫਰੀ ਕਿ ਕਿਤੇ ਪਤਾ ਨੀ ਮੇਰਾ ਕੀ ਹੋ ਜਾਵੇ। ਕਹਿਣ ਲੱਗੇ ਵੇਖ ਜਦੋਂ ਬਖਸ਼ਿਸ਼ ਹੋਣ ਤੇ ਆਈ ਤਾਂ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਸੋ ਇਸੇ ਤਰੀਕੇ ਦੇ ਨਾਲ ਭਗਤ ਸੈਨ ਜੀ ਸਾਰਿਆਂ ਦਾ ਹੀ ਉਧਾਰ ਹੋ ਗਿਆ ਨਾ, ਤੇਰਾ ਵੀ ਉਧਾਰ ਹੋ ਜਾਵੇਗਾ, ਤੂੰ ਵੀ ਪਰਮੇਸ਼ਰ ਵਾਹਿਗੁਰੂ ਚ ਸਮਾ ਜਾਵੇਗਾ।
ਰੱਤੇ ਅੰਤ ਨਵੇਰਾ,
ਮਹਾਰਾਜ ਕਿਉਂ ਹੋਇਆ? ਕਹਿੰਦੇ ਉਹ ਸ਼ਬਦ ਵਿਚ ਰੱਤੇ ਰੰਗੇ ਹੋਏ ਸਨ ਤਾਂ ਉਨ੍ਹਾਂ ਦਾ ਅੰਤ ਨੂੰ ਨਵੇੜਾ ਹੋਇਆ। ਉਨ੍ਹਾਂ ਸ਼ਬਦ ਗੁਰੂ ਨੂੰ ਧਾਰਨ ਕੀਤਾ ਸੀ, ਉਹ ਜਾ ਕੇ ਪਾਣੀ ਚ ਫੂਕਾ ਮਰਵਾ ਕੇ ਨਹੀਂ ਸੀ ਪੀਂਦੇ ਸਰਦੇ, ਉਹ ਸਿਰ ਚ ਸਵਾਹ ਭਭੂਤੀ ਦੇ ਨਾਂ ਤੇ ਨਹੀਂ ਸੀ ਪਵਾਉਂਦੇ ਸਰਦੇ, ਉਨ੍ਹਾਂ ਸ਼ਬਦ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਚ ਵਸਾਉਣਾ ਕੀਤਾ ਹੈ ਤਾਂ ਨਵੇੜਾ ਹੋਇਆ ਹੈ ਜੀ।
ਨਾਨਕ ਨਾਮ ਰੱਤੇ ਸੇ ਸੱਚ ਸਮਾਣੇ,
ਭਾਈ ਜਿਹੜੇ ਨਾਮ ਪਰਮੇਸ਼ਰ ਵਾਹਿਗੁਰੂ ਦੇ ਵਿਚ ਰੱਤੇ ਹੋਏ ਨੇ ਉਹ ਹੀ ਸੱਚ ਵਿਚ ਸਮਾਏ ਹਨ।
ਬਾਹੁਰ ਨਾ ਭਵ ਜਲ ਫੇਰਾ,
ਉਹਨਾਂ ਦਾ ਪੁਣਾ ਪੁਣਾ ਇਸ ਸੰਸਾਰ ਸਮੁੰਦਰ ਦੇ ਵਿਚ ਭਵ ਜਲ ਵਿਚ ਇਸ ਸੰਸਾਰ ਤੇ ਫੇਰਾ ਨਹੀਂ ਪੈਂਦਾ ਜੀ।
ਮਾਇਆ ਮੋਹ ਸਭ ਬਰਲ ਹੈ,
ਸੋ ਮਹਾਰਾਜ ਇਹ ਮਾਇਆ ਪਦਾਰਥਾਂ ਦਾ ਰੰਗ ਕਿਹੋ ਜਿਹਾ? ਗੁਰਦੇਵ ਕਹਿੰਦੇ ਬਰਲ ਨਾਮ ਹੁੰਦਾ ਪਾਗਲ ਪੰਨ, ਕਹਿੰਦੇ ਇਸ ਮਾਇਆ ਦਾ ਮੋਹ ਤੇ ਪਾਗਲ ਪਾਣੀ ਹੈ, ਪਾਗਲ ਪਣ ਪਾਗਲਾਂ ਵਾਲੀਆਂ ਹਰਕਤਾਂ ਕਰਦਾ ਫਿਰਦਾ ਮਨੁੱਖ।
ਜੈ ਭਾਈ ਖੁਆਈ,
ਕਹਿੰਦੇ ਕਿੰਨਾ ਕੁ ਸੰਸਾਰ ਹੈ ਜਿਹੜਾ ਦੂਜੇ ਭਾਅ ਦੇ ਵਿਚ ਹੀ ਦਵੈਤ ਭਾਅ ਦੇ ਵਿਚ ਹੀ ਭੁੱਲਿਆ ਹੀ ਫਿਰਦਾ ਪਰਮੇਸ਼ਰ ਵਾਹਿਗੁਰੂ। ਬਰਲ ਪਾਗਲ ਪਣ ਦੀ ਹੱਦ ਤੱਕ ਪਹੁੰਚਿਆ ਹੋਇਆ ਹੈ, ਜਿਵੇਂ ਭਾਈ ਗੋਂਦੇ ਦਾ ਪੁੱਤ ਜਾ ਕਰਕੇ ਗੁਰੂ ਸਾਹਿਬ ਜੀ ਦੇ ਵਿਰੋਧ ਦੀ ਸ਼ਿਕਾਇਤਾਂ ਕਰਦਾ ਫਿਰਦਾ ਸੀ, ਮੇਰੀ ਜ਼ਮੀਨ ਮੱਲ ਕਰਕੇ ਬੈਠੇ। ਅਕਬਰ ਨੇ ਆਖਿਆ ਵਾ ਜਾ ਭੱਜ ਜਾ ਇੱਥੋਂ, ਵੱਡਿਆ ਸ਼ਿਕਾਇਤ ਕਰਤਿਆ ਤੇਰੇ ਵਡੇਰਿਆਂ ਨੇ ਆਪ ਲਿਖ ਕੇ ਦਿੱਤੀ। ਮਾਇਆ ਦਾ ਲਾਲਚ ਕਰਕੇ ਦੋਵੇਂ ਲੋਕ ਗਵਾਲੇ, ਪਾਗਲ ਲੋਕੀ ਕਹਿਣ ਡੈ ਪਏ ਪਾਗਲ ਹੋ ਗਿਆ, ਬਸਮਝ ਹੋ ਗਿਆ, ਇਹਨੂੰ ਪਤਾ ਨਹੀਂ ਲੱਗਦਾ, ਐਵੇਂ ਝੱਖਾ ਮਾਰਦਾ ਫਿਰਦਾ। ਐਵੇਂ ਗੁਰਸਿੱਖਾ ਸਤਿਗੁਰੂ ਸਾਹਿਬ ਜੀ ਸਮਝਾਉਂਦੇ ਨੇ ਇਹ ਭਾਈ ਜਿਹੜਾ ਮਾਇਆ ਦਾ ਮੋਹ ਹੈ ਨਾ ਬਰਲ ਪਾਗਲਪਣ ਹੈ, ਪਾਗਲਪਣ ਦੇ ਵਿਚ ਹੀ ਮਨੁੱਖ ਅਣਹੋਈਆਂ ਹੀ ਬਾਤਾਂ ਕਰਦਾ ਫਿਰਦਾ ਏ, ਕਿਸੇ ਦੀ ਚਾਪਲੂਸੀ ਕਰੀ ਜਾਂਦਾ, ਕਿਸੇ ਨੂੰ ਦਬਕੇ ਮਾਰੀ ਜਾਂਦਾ, ਇਹ ਸੁਭਾਅ ਬਣਿਆ ਹੋਇਆ ਏ। ਪਾਗਲਾਂ ਵਾਲੀਆਂ ਹਰਕਤਾਂ ਹੈ ਤੇ ਸਾਰੇ ਹੀ ਮਨੁੱਖ ਪਰਮੇਸ਼ਰ ਦੇ ਪੈਦਾ ਕੀਤੇ, ਕਿਸੇ ਦੀਆਂ ਐਵੇਂ ਚਪਲੀਆਂ ਝਾੜੀ ਜਾਂਦਾ ਐਵੇਂ ਕਿ ਸ਼ਾਇਦ ਮੈਨੂੰ ਕੋਈ ਇਹ ਦਾਨ ਦਕਸ਼ਣਾ ਕਰ ਦੇਵੇ। ਸੋ ਚਾਹੀਦਾ ਤੇ ਸੀ ਪਰਮੇਸ਼ਰ ਵਾਹਿਗੁਰੂ ਦੇ ਪਾਸੋਂ ਹੀ ਆਣ ਕਰਕੇ ਮੰਗਦਾ, ਤੇਰੀਆਂ ਸਾਰੀਆਂ ਹੀ ਮੰਗਾਂ ਪੂਰੀਆਂ ਹੋ ਜਾਂਦੀਆਂ, ਪਰ ਲੋਕਾਂ ਦੀਆਂ ਚੱਪਲੀਆਂ ਝਾੜਨੀਆਂ ਇਹ ਪਾਗਲ ਪਾਣੀ ਹੈ ਨਾ। ਸਤਿਗੁਰੂ ਸਾਹਿਬ ਜੀ ਨੂੰ ਛੱਡ ਕਰਕੇ ਇਹੋ ਜਿਹਾ ਸੁਭਾਅ ਬਣਿਆ ਹੋਇਆ ਹੈ ਜੀ।
ਮਾਤਾ ਪਿਤਾ ਸਭ ਹੇਤ ਹੈ,
ਮਹਾਰਾਜ ਕੀ ਇਹ ਮਾਇਆ ਦੇ ਰੰਗ? ਕਹਿੰਦੇ ਜਿਹੜਾ ਮਾਤਾ ਪਿਤਾ ਦਾ ਹੇਤ ਪ੍ਰੇਮ ਪਿਆ ਹੋਇਆ ਹੈ ਜੀ।
ਤੇ ਪਲਚਾਈ ਰਾਮ,
ਜੀਵ ਇਸ ਹੇਤ ਦੇ ਵਿੱਚ ਧੀਆਂ ਪੁੱਤਰਾਂ ਦੇ ਮੂੰਹ ਵਿੱਚ, ਮਾਂ ਪਿਓ ਦੇ ਮੂੰਹ ਵਿੱਚ, ਧਰਮ ਪਤਨੀ ਦੇ ਮੂੰਹ ਦੇ ਵਿੱਚ, ਇਸੇ ਹੀ ਇਸਤਰੀ ਦੇ ਮੂੰਹ ਵਿੱਚ ਪਲਚੇ ਹੋਏ ਇਹਦੇ ਵਿੱਚ ਹੀ ਲੱਗੇ ਹੋਏ ਹਨ ਜੀ।
ਪਲਜਾਈ ਪੁਰਬ ਕਮਾਈ,
ਕਹਿਣ ਲੱਗੇ ਭਾਈ ਜਿਹੜੀ ਪੂਰਬਲੇ ਜਨਮਾਂ ਦੀ ਵਾਸ਼ਨਾ ਸੀ ਨਾ ਤੇਰੀ, ਜਿਹੜੀ ਪੂਰਬਲੇ ਜਨਮਾਂ ਚ ਕਮਾਈ ਕੀਤੀ ਵਾਸ਼ਨਾ ਕੀਤੀ, ਉਹਦੇ ਕਰਕੇ ਜਿਹੜੀ ਉਹ ਵਾਸ਼ਨਾ ਦੇ ਅਨੁਸਾਰ ਤੈਨੂੰ ਪਰਮੇਸ਼ਰ ਨੇ ਫਲ ਦਿੱਤਾ ਹੈ। ਜਿਹੜੀ ਪਹਿਲੇ ਜਨਮਾਂ ਚ ਅਰਦਾਸਾ ਕਰਦਾ ਰਿਹਾ ਮੈਨੂੰ ਆਹ ਮਿਲ ਜਾਣ, ਆਹ ਪਰਿਵਾਰ ਮੇਰੇ ਨਾਲ ਹੀ ਰਹਿਣ, ਕਹਿੰਦੇ ਉਹਦੇ ਕਰਕੇ ਇਹਨਾਂ ਦੇ ਹੇਤ ਵਿੱਚ ਲੱਗਾ। ਮਹਾਰਾਜ ਕਿਉਂ ਲੱਗਾ ਮੈਂ? ਕਹਿੰਦੇ ਤਾਂ ਕਰਕੇ ਲੱਗਾ ਇਹ ਪੂਰਬਲੇ ਜਨਮਾਂ ਦੀ ਤੇਰੀ ਕਮਾਈ ਇੱਛਾ ਹੈ।
ਹੇਟ ਨਾ ਸਕਾ ਕੋਈ,
ਇਹ ਹੁਣ ਮਿੰਟੀ ਨਹੀਂ ਜਾਣੀ ਇਹ ਭਾਈ। ਸੋ ਪੂਰਬ ਜਨਮ ਦੇ ਜਿਹੜੇ ਅੰਕੁਰ ਪ੍ਰਗਟ ਹੋਏ ਹਨ,
ਜਿਨ੍ਹਾਂ ਸ੍ਰਿਸ਼ਟ ਸਾਜੀ ਸੋ ਕਰ ਵੇਖਾ,
ਕਹਿੰਦੇ ਜਿਨ੍ਹਾਂ ਇਹ ਸ੍ਰਿਸ਼ਟੀ ਸਾਜੀ ਹੋਈ ਉਹ ਸ੍ਰਿਸ਼ਟ ਨੂੰ ਕਰਕੇ ਤੇ ਤੇਰੀਆਂ ਕਰਤੂਤਾਂ ਨੂੰ, ਸਾਰੇ ਜੀਵਾਂ ਦੀਆਂ ਕਰਤੂਤਾਂ ਨੂੰ ਵੇਖ ਰਿਹਾ ਹੈ ਜੀ।
ਜੇਵੜ ਅਵਰ ਨਾ ਕੋਈ,
ਉਹਦੇ ਵਰਗਾ ਕੋਈ ਹੋਰ ਨਹੀਂ ਹੈ, ਇਹ ਚੇਤੇ ਰੱਖਣ ਵਾਲੀ ਬਾਤ ਹੈ, ਪਰਮੇਸ਼ਰ ਵਾਹਿਗੁਰੂ ਵਰਗਾ ਕੋਈ ਦੂਸਰਾ ਨਹੀਂ ਹੈ ਜੀ।
ਮਨਮੁਖ ਅੰਧਾ ਤਪ ਤਪ ਖਪਾ,
ਕਹਿੰਦੇ ਮਨਮੁਖ ਕਿਹੋ ਜਿਹਾ? ਅੰਨਾ ਹੋ ਚੁੱਕਾ ਹੈ ਵਿਰਾਗ ਤੇ ਵਿਵੇਕ ਰੂਪੀ ਨੇਤਰਾਂ ਤੋਂ ਬਿਨਾਂ, ਜਿਨ੍ਹੇ ਮਨ ਨੂੰ ਹੀ ਮੁਖੀਕਾਰ ਬਣਾਇਆ ਹੋਇਆ, ਮੇਰਾ ਮਨ ਨਹੀਂ ਇਹ ਗੱਲ ਮੰਨਦਾ ਜੀ। ਗੁਰਸਿੱਖਾ ਇੱਥੇ ਮਨ ਦੀ ਬਾਤ ਹੈ ਹੀ ਨਹੀਂ ਇੱਥੇ, ਤੇ ਜੋ ਗੁਰ ਕਹੇ ਸੋਈ ਪਲ ਮਨ। ਮਨ ਦੀ ਬਾਤ ਜਿਸ ਦਿਨ ਛੱਡ ਦੇਵੇਂਗਾ, ਜਿਸ ਦਿਨ ਮਨ ਤੋਂ ਪਰੇ ਹੋ ਜਾਵੇਗਾ, ਗਿਆਨ ਦੀ ਪ੍ਰਾਪਤੀ ਉਸੇ ਦੇਣੀ ਹੋਵੇਗੀ। ਜਿਵੇਂ ਰਾਜਾ ਜਨਕ ਜੀ ਦੀ ਕਥਾ ਆਉਂਦੀ, ਰਾਜਾ ਜਨਕ ਜੀ ਕਹਿਣ ਲੱਗੇ, ਕਹਿੰਦੇ ਜੀ ਮੈਨੂੰ ਗਿਆਨ ਕੋਈ ਇਹੋ ਜਿਹਾ ਗੁਰੂ ਲੱਭ ਕੇ ਦਵੋ ਜਿਹੜਾ ਘੋੜੇ ਤੇ ਚੜ੍ਹਨ ਤੋਂ ਪਹਿਲਾਂ ਪਹਿਲਾਂ ਮੈਨੂੰ ਗਿਆਨ ਕਰਵਾ ਦਵੋ। ਮੈਂ ਘੋੜੇ ਤੇ ਬੈਠਾ ਤੇ ਮੈਨੂੰ ਗਿਆਨ ਹੋ ਜਾਵੇ, ਇਹੋ ਜਿਹਾ ਗੁਰੂ ਚਾਹੀਦਾ। ਬੜੇ ਪੰਡਿਤ ਵਿਦਵਾਨ, ਬੜੇ ਬੜੇ ਵੱਡੇ ਰਿਸ਼ੀ, ਉਸ ਸਮੇਂ ਚੱਲ ਪਏ। ਹੁਣ ਕੌਣ ਕੌਣ ਨਹੀਂ ਚਾਹੁੰਦਾ ਕਿ ਰਾਜਾ ਮੇਰਾ ਚੇਲਾ ਬਣ ਜਾਵੇ? ਜਿਹਦਾ ਰਾਜਾ ਚੇਲਾ ਬਣ ਗਿਆ ਸਾਰੀ ਪ੍ਰਜਾ ਹੀ ਉਹਦੇ ਅਧੀਨ ਹੋ ਗਈ ਨਾ। ਬੜੇ ਬੜੇ ਵੱਡੇ ਆਏ, ਕੋਈ ਵੀ ਗਿਆਨ ਪ੍ਰਾਪਤ ਨਾ ਕਰਵਾ ਸਕਿਆ। ਬੜੇ ਯਤਨ ਕੀਤੇ, ਰਾਜੇ ਨੂੰ ਗਿਆਨ ਕਰਵਾਉਣਾ ਚਾਹੁੰਦੇ ਨੇ, ਗਿਆਨ ਨਹੀਂ ਹੁੰਦਾ। ਉਹ ਅਸ਼ਟਾਵਕਰ ਜੀ ਆ ਗਏ, ਕਹਿਣ ਲੱਗੇ ਰਾਜਨ ਅਸੀਂ ਤੈਨੂੰ ਗਿਆਨ ਕਰਵਾਵਾਂਗੇ। ਬੜੀ ਲੰਮੀ ਕਥਾ ਹੈ, ਉਹਨਾਂ ਨੂੰ ਵੇਖ ਕੇ ਹਾਸੇ ਵੀ ਕੀਤੀ। ਰਾਜਾ ਕਹਿਣ ਲੱਗਾ ਜੀ ਕਰਵਾਓ, ਪਰ ਕਹਿੰਦੇ ਗਿਆਨ ਜ਼ਰੂਰ ਕਰਵਾਵਾਂਗੇ, ਪਰ ਗਿਆਨ ਲੈਣ ਤੋਂ ਪਹਿਲਾਂ ਕੁਝ ਭੇਟਾ ਦੇਣੀ ਪਵੇ। ਕਹਿਣ ਲੱਗੇ ਜੀ ਕੀ ਭੇਟਾ ਦਵਾਂ? ਕਹਿੰਦੇ ਮਾਨ ਤਨ ਤੇ ਧਨ ਵਿੱਚੋਂ ਕੁਝ ਨਾ ਕੁਝ ਭੇਟ ਜ਼ਰੂਰ ਕਰ। ਕਹਿਣ ਲੱਗੇ ਜੀ ਤਨ ਤੇ ਜਿਹੜਾ ਮੇਰਾ ਸਰੀਰ ਹੈ ਇਹ ਮੇਰੇ ਪਰਿਵਾਰ ਦਾ, ਜਿਹੜਾ ਧਨ ਹੈ ਇਹ ਪ੍ਰਜਾ ਦਾ, ਇਹ ਮੇਰਾ ਵੀ ਆਪਣਾ ਨਹੀਂ, ਨਾ ਸਰੀਰ ਆਪਣਾ ਹੈ ਨਾ ਧਨ ਆਪਣਾ। ਕਹਿਣ ਲੱਗੇ ਤੇਰੇ ਕੋਲ ਕੀ? ਕਹਿੰਦੇ ਮੇਰਾ ਮਨ ਹੀ ਮਨ ਹੈ, ਇਹ ਲੈ ਲਵੋ। ਕਹਿੰਦੇ ਚੰਗਾ ਫਿਰ ਆ ਜਾ। ਲੈ ਗਏ ਅਸਤਬਲ ਦੇ ਵਿੱਚ ਘੋੜੇ ਤੇ ਪਵਾਈ ਕਾਠੀ, ਰਕਾਬ ਤੇ ਪੈਰ ਧਰ ਕੇ। ਜਿਸ ਸਮੇਂ ਰਾਜਾ ਜਨਕ ਜੀ ਘੋੜੇ ਤੇ ਚੜ੍ਹਨ ਲੱਗੇ ਤੇ ਅਸ਼ਟਾਵਕਰ ਜੀ ਕਹਿਣ ਲੱਗੇ, ਕਹਿੰਦੇ ਰੁਕ ਜਾ, ਚੜ੍ਹ ਨਹੀਂ ਸਕਦਾ। ਉਸ ਸਮੇਂ ਕਹਿਣ ਲੱਗੇ, ਕਹਿੰਦੇ ਜੀ ਆਪਣੀ ਗੱਲ ਹੋਈ ਹੈ, ਆਪਣਾ ਸੌਦਾ ਹੀ ਇਹੋ ਹੋਇਆ, ਮੈਂ ਤੁਹਾਨੂੰ ਮੰਨ ਦਿੱਤਾ, ਤੁਸੀਂ ਕਿਹਾ ਮੈਂ ਘੋੜੇ ਤੇ ਚੜ੍ਹਦਿਆਂ ਚੜ੍ਹਦਿਆਂ ਤੈਨੂੰ ਗਿਆਨ ਕਰਵਾਵਾਂਗਾ। ਕਹਿਣ ਲੱਗੇ ਬਾਤ ਤੇਰੇ ਨਾਲ ਜ਼ਰੂਰ ਹੋਈ ਹੈ, ਪਰ ਸਾਡਾ ਮਨ ਨਹੀਂ ਮੰਨਦਾ ਤੂੰ ਘੋੜੇ ਤੇ ਚੜ੍ਹੇ। ਇਹ ਮਹਾਰਾਜ ਕਿਹੋ ਜੀ ਬਾਤ ਹੋਈ? ਆਪਣਾ ਜਦੋਂ ਸੌਦਾ ਹੀ ਹੋ ਗਿਆ ਕਿ ਮੈਨੂੰ ਘੋੜੇ ਤੇ ਚੜ੍ਹਦਿਆਂ ਗਿਆਨ ਕਰਵਾਉਣਾ ਹੈ, ਤੇ ਫਿਰ ਤੁਹਾਡੇ ਮਨ ਨਾਲ ਮੈਂ ਕਿਉਂ ਚੱਲਾਂ? ਮੇਰਾ ਮਨ ਕਹਿੰਦਾ। ਕਹਿਣ ਲੱਗੇ ਨਹੀਂ, ਤੇਰਾ ਮਨ ਕੁਝ ਨਹੀਂ ਕਹਿ ਸਕਦਾ, ਤੂੰ ਮਨ ਸਾਨੂੰ ਦਿੱਤਾ ਹੋਇਆ, ਤੇ ਜਿਹੜੀ ਚੀਜ਼ ਭੇਟਾ ਕੀਤੀ ਹੋਵੇ ਸੱਜਣਾ, ਉਹਦੀ ਕੋਈ ਵਡਿਆਈ ਚਤਰਾਈ ਨਹੀਂ ਚੱਲਦੀ। ਜਿਹੜੀ ਚੀਜ਼ ਤੂੰ ਦੇ ਚੁੱਕਾ ਹੈ ਉਹਦੀ ਗੱਲ ਤੂੰ ਕਿਵੇਂ ਮੰਨ ਸਕਦਾ? ਉਸ ਸਮੇਂ ਗਿਆਨ ਹੋ ਆਇਆ ਕਿ ਮਨ ਦਾ ਹੀ ਸਿਆਪਾ ਸਾਰਾ, ਮਨ ਜਦੋਂ ਭੇਟਾ ਕਰ ਦਿੱਤਾ, ਫਿਰ ਇਸ ਮਨ ਦੀ ਬਾਤ, ਜਿਸ ਦਿਨ ਇਸ ਮਨ ਦੀ ਬਾਤ ਮੰਨਣੋਂ ਹਟ ਗਿਆ, ਇਹੋ ਹੀ ਗਿਆਨ। ਜਿਸ ਦਿਨ ਇਸ ਮਨ ਨੇ ਤੈਨੂੰ ਆਪਣੇ ਆਪ ਸੰਗਤ ਵੱਲ ਨੂੰ ਤੋਰਨ ਲਾ ਦਿੱਤਾ, ਸਮਝ ਕੇ ਹੁਣ ਇਹ ਵਸ ਵਿੱਚ ਆ ਚੁੱਕਾ ਹੈ। ਜੋ ਤੂੰ ਚਾਹੁੰਦਾ ਹੈ, ਜਿਹਨੂੰ ਕਦੀ ਪਕੜ ਕਰਕੇ ਲਿਆਉਂਦਾ ਸੈ, ਜੇ ਆਪਣੇ ਆਪ ਤੁਰਨ ਲੱਗ ਪਿਆ ਤੇ ਫਿਰ ਸਮਝ ਕੇ ਬਾਤ ਬਣ ਰਹੀ ਹੈ। ਇਸ ਕਰਕੇ ਗੁਰਦੇਵ ਬਖਸ਼ਿਸ਼ ਕਰਦੇ ਹਨ ਕਿ ਮਨਮੁਖ ਅੰਧਾ ਜਿਹੜਾ ਹੈ ਤਪ ਤਪ ਖੱਪਾ। ਜਿਹੜਾ ਮਨਮੁਖ ਹੈ ਨਾ, ਜਿਹਨੇ ਮਨ ਨੂੰ ਹੀ ਮੁਖੀਕਾਰ ਕੀਤਾ ਹੋਇਆ, ਅਜੇ ਮਨ ਭੇਟਾ ਨਹੀਂ ਕੀਤਾ, ਅਜੇ ਮਨ ਦੇ ਮਗਰ ਲੱਗ ਕੇ ਚੱਲਿਆ ਫਿਰਦਾ, ਕਹਿੰਦੇ ਅੰਨਾ ਹੈ, ਉਹ ਤਪਦਾ ਰਹਿੰਦਾ ਹਰ ਟਾਈਮ, ਸੋ ਕਲੇਸ਼ ਵਿੱਚ ਹੀ ਉਹਦਾ ਜੀਵਨ ਲੰਘ ਰਿਹਾ ਹੈ।
ਮਹਾਰਾਜ
ਇਹ ਵੀ ਸ਼ਾਂਤ ਹੋ ਸਕਦਾ? ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਸ਼ਬਦ ਨਾਲ ਜੁੜਨੇ ਤੋਂ ਬਿਨਾਂ ਤੇ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ। ਜੇ ਇਹ ਮਨ ਨੂੰ ਸ਼ਬਦ ਦੇ ਨਾਲ ਨਾ ਜੋੜਿਆ, ਫਿਰ ਭਾਈ ਸ਼ਾਂਤੀ ਪ੍ਰਾਪਤ ਨਹੀਂ ਹੋਵੇਗੀ। ਜੇ
ਨਾਨਕ ਬਿਨ ਨਾਵੈ ਸਭ ਕੋਈ ਭੁੱਲਾ,
ਭਾਈ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰਾ ਸੰਸਾਰ ਹੀ ਭੁੱਲਾ ਫਿਰਦਾ। ਹੁਣ ਤੇ ਨਵਾਂ ਰਿਵਾਜ ਆ ਗਿਆ, ਕਈਆਂ ਨੇ ਆਖਣਾ ਨਹੀਂ ਜੀ ਮਨ ਸ਼ਾਂਤ ਹੋ ਜਾਂਦਾ, ਚਾਂਦੀ ਦਾ ਕੜਾ ਪਵਾ ਦੋ, ਚਾਂਦੀ ਦਾ ਕੜਾ। ਸੱਜਣਾ, ਜੇ ਪਰਮੇਸ਼ਰ ਵਾਹਿਗੁਰੂ ਦੇ ਸ਼ਬਦ ਦੇ ਨਾਲ ਨਾ ਜੁੜਿਆ, ਜਿਹੜੇ ਮਰਜ਼ੀ ਕੜੇ ਪਾਉਂਦਾ ਫਿਰ, ਜਿੰਨੀਆਂ ਮਰਜ਼ੀ ਧਾਤਾਂ ਆਪਣੇ ਸਰੀਰ ਦੇ ਨਾਲ ਬੰਨੀ, ਫਿਰ ਜੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਨਹੀਂ ਤੇ ਸ਼ਾਂਤੀ ਕਦੇ ਵੀ ਆ ਨਹੀਂ ਸਕਦੀ, ਸਾੜਾ ਪਿਆ ਹੀ ਰਹੇਗਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਿਰਪਾ ਦੇ ਘਰ ਵਿੱਚ ਆਣ ਕਰਕੇ ਰਹਿਮਤ ਕਰ ਰਹੇ ਹਨ, ਨਾਨਕ ਬਿਨ ਨਾਵੈ ਸਭ ਕੋਈ ਭੁੱਲਾ। ਬਿਨਾਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਸਾਰੇ ਜਿਹੜੇ ਨਾਮ ਤੋਂ ਹੀਣੇ ਹਨ, ਹਰ ਕੋਈ ਭੁੱਲਾ ਹੋਇਆ ਹੈ। ਜੇ
ਮਾਇਆ ਮੋਹੇ ਖਵਾਈ,
ਕਹਿੰਦੇ ਉਹਨਾਂ ਨੂੰ ਮਾਇਆ ਦੇ ਮੋਹ ਨੇ ਖਵਾਈ ਭੁਲਾਇਆ ਹੋਇਆ ਹੈ। ਜੇ
ਜਗ ਜਲਤਾ ਬੇਬੁਕਾ,
ਕਹਿੰਦੇ ਜਦੋਂ ਇਹ ਸੰਸਾਰ ਸੜਦਾ ਹੋਇਆ ਦੇਖਿਆ, ਭੁੱਜਦਾ ਹੋਇਆ ਦੇਖਿਆ, ਤ੍ਰਿਸ਼ਨਾ ਦੀ ਅਗਨੀ ਵਿੱਚ ਇਹ ਮਨ ਦੇ ਮਗਰ ਲੱਗ ਕਰਕੇ ਜਦੋਂ ਸੜਦਾ ਦੇਖਿਆ, ਜੇ
ਭੱਜ ਪਏ ਹਰ ਸਰਨਾਈ ਰਾਮ,
ਕਹਿੰਦੇ ਭਾਈ ਉਦੋਂ ਗੁਰੂ ਕੇ ਸਿੱਖ ਭੱਜ ਕਰਕੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪੈ ਗਏ ਨੇ। ਭੱਜ ਕਰਕੇ ਆ ਕਰਕੇ ਚਰਨ ਪਕੜ ਕਰਕੇ ਬੇਨਤੀ ਕੀਤੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਮਹਾਰਾਜ ਇਹ ਸਾਰਾ ਹੀ ਸੰਸਾਰ ਸੜਦਾ ਜਾਂਦਾ। ਮੈਂ ਵੇਖੇ ਵੱਡੇ ਵੱਡੇ ਰਾਜੇ ਰਾਣੇ ਪਰਮੇਸ਼ਰ ਵਾਹਿਗੁਰੂ ਤੇਰੇ ਨਾਮ ਤੋਂ ਬਿਨਾਂ ਸੜਦੇ ਭੁੱਜਦੇ ਫਿਰਦੇ ਨੇ। ਇੱਕ ਹਰੇਕ ਨੂੰ ਦੂਜੇ ਨਾਲ ਈਰਖਾ ਹੀ ਲੱਗੀ ਹੋਈ ਹੈ। ਸੋ ਮਹਾਰਾਜ ਮੈਂ ਸ਼ਾਹੂਕਾਰ ਵੇਖ ਕਰਕੇ ਲਾਗੇ ਗਿਆ ਸਾਂ, ਮਨ ਚ ਵਿਚਾਰ ਆਈ ਇਹ ਤੇ ਸੌਖਾ ਹੋਵੇਗਾ, ਵੇਖਿਆ ਦੂਜੇ ਦੁਕਾਨਦਾਰ ਦੇ ਨਾਲ ਸਾੜਾ ਹੀ ਕਰੀ ਜਾਂਦਾ ਸਾੜਾ ਹੀ। ਗੁਰਦੇਵ ਮੈਂ ਗਰੀਬਾਂ ਦੇ ਪਾਸ ਚਲਾ ਗਿਆ, ਸ਼ਾਹੂਕਾਰ ਛੱਡ ਦਿੱਤੇ, ਸੋਚਿਆ ਇਹ ਸੁਖੀ ਹੋਣਗੇ, ਉਹ ਵੀ ਰੋਈ ਜਾਂਦੇ ਸੀ ਰੋਟੀ ਤੋਂ ਬਿਨਾਂ। ਮਹਾਰਾਜ ਜਦੋਂ ਸਾਰਾ ਹੀ ਸੰਸਾਰ ਸੜਦਾ ਵੇਖਿਆ, ਵੱਡੇ ਤੇ ਛੋਟੇ ਸਾਰੇ ਹੀ ਜਲਦੇ ਵੇਖੇ, ਆਪ ਜੀ ਦੀ ਸ਼ਰਨ ਵਿਚ ਆ ਗਏ ਆ। ਭੱਜ ਕਰਕੇ ਗੁਰੂ ਕੇ ਸਿੱਖਾਂ ਨੇ ਗੁਰੂ ਸਾਹਿਬ ਜੀ ਦੀ ਸ਼ਰਨ ਪਕੜੀ ਹੈ ਜੀ।
ਅਰਦਾਸ ਕਰੀ ਗੁਰਸੂਰੇ ਆਗਾ,
ਅਰਦਾਸ ਬੇਨਤੀ ਕੀਤੀ ਪੂਰੇ ਸਤਿਗੁਰੂ ਸਾਹਿਬਾਨਾਂ ਦੇ ਅੱਗੇ, ਪੂਰੇ ਗੁਰੂ ਦੇ ਅੱਗੇ ਆਣ ਕਰਕੇ ਬੇਨਤੀ ਕੀਤੀ। ਸੱਜਣੋ ਅਧੂਰਿਆਂ ਅੱਗੇ ਕੀਤੀ ਬੇਨਤੀ, ਸੋ ਡੋਬ ਦਿੰਦੀ ਹੈ ਪੂਰੇ ਗੁਰੂ। ਤਾਂ ਸਤਿਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ, ਜਿਵੇਂ ਗੁਰਦੇਵ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਗੁਰਸਿੱਖ ਨੇ ਬੇਨਤੀ ਕੀਤੀ। ਮਹਾਰਾਜ ਖਡੂਰ ਸਾਹਿਬ ਵਿਖੇ ਸਭਾਏ ਮਾਨ ਸਨ, ਕਿਰਪਾਲੂ ਸਤਿਗੁਰੂ ਸਾਹਿਬ ਜੀ ਕਿਰਪਾ ਕਰੋ, ਰਹਿਮਤ ਕਰੋ, ਆਪ ਦਇਆ ਕਰਕੇ ਦੱਸੋ ਕਿ ਇਹ ਸੜਦੇ ਹੋਏ ਜਗਤ ਜਲੰਦੇ ਵਿਚੋਂ ਕਿਵੇਂ ਆਪ ਜੀ ਕਿਰਪਾ ਕਰਕੇ ਤਾਰ ਸਕਦੇ। ਮਹਾਰਾਜ ਮੇਰੇ ਮਨ ਦਾ ਸੰਸਾ ਸ਼ੰਕਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਵੱਡੀ ਵਡਿਆਈ ਕੀ ਹੈ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਸਿੱਖਾ ਜਦੋਂ ਜੰਗਲ ਨੂੰ ਅੱਗ ਲੱਗੀ ਹੋਵੇ, ਜਿਹੜੇ ਪੰਛੀ ਹਨ, ਜਿਹੜੇ ਹਿਰਨ ਨੇ, ਜੰਗਲ ਦੇ ਜਾਨਵਰ, ਕਹਿੰਦੇ ਕਿੱਧਰ ਨੂੰ ਜਾਂਦੇ ਨੇ? ਕਹਿੰਦੇ ਮਹਾਰਾਜ ਜਿਹੜੇ ਪਾਸੇ ਪਾਣੀ ਹੋਵੇ, ਜਿੱਧਰ ਨਦੀ ਹੋਵੇ ਨਾ ਗੁਰਦੇਵ, ਉਹ ਭੱਜ ਕੇ ਨਦੀ ਦੇ ਕੰਢੇ ਤੇ ਜਾ ਕਰਕੇ ਨਦੀ ਦੇ ਵਿਚ ਵੜ ਜਾਂਦੇ ਨੇ, ਨਦੀ ਚ ਬੈਠ ਜਾਂਦੇ, ਉਨ੍ਹਾਂ ਨੂੰ ਫਿਰ ਅੱਗ ਨਹੀਂ ਪਾਉਂਦੀ। ਮੇਰੇ ਗੁਰਦੇਵ ਜੀ ਕਹਿਣ ਲੱਗੇ, ਇਸੇ ਤਰੀਕੇ ਨਾਲ ਗੁਰਸਿੱਖਾ ਜਿਹੜੀ ਗੁਰੂ ਕੇ ਸਾਧ ਸੰਗਤ ਹੈ, ਇਹ ਨਦੀ ਦੀ ਨਿਆਈ ਹੈ। ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਅਭਿਆਸ ਹੈ, ਜਲ ਹੈ, ਜਦੋਂ ਸੰਸਾਰ ਦਾ ਇਹ ਤ੍ਰਿਸ਼ਾ ਰੂਪੀ ਅੱਗ ਸਾੜ ਰਹੀ ਹੋਵੇ, ਜਿਹੜਾ ਗੁਰੂ ਕੀ ਸੰਗਤ ਵਿਚ ਆਣ ਕਰਕੇ ਬੈਠ ਜਾਵੇਗਾ, ਉਹਨੂੰ ਇਹ ਤ੍ਰਿਸ਼ਨਾ ਦੀ ਅੱਗ ਸਾੜੇਗੀ ਨਹੀਂ, ਉਹਨੂੰ ਇਹ ਵਿਕਾਰਾਂ ਦੀ ਅੱਗ ਸਾੜੇਗੀ ਨਹੀਂ। ਗੁਰਸਿੱਖੋ, ਗੁਰੂ ਕੀ ਸੰਗਤ ਦੀ ਕਿੱਡੀ ਵੱਡੀ ਮਹਾਨ ਬਖਸ਼ਿਸ਼ ਹੈ, ਜਿੰਨਾ ਚਿਰ ਕਿਰਪਾਲੂ ਕੀ ਹਜੂਰੀ ਚ ਰਹਿੰਦੀ ਹੈ, ਜਿੰਨਾ ਚਿਰ ਗੁਰਦੇਵ ਸਤਿਗੁਰੂ ਸਾਹਿਬ ਜੀ ਦੇ ਹਜੂਰ ਸਮਾਂ ਬਤੀਤ ਕਰਦੇ, ਨਾ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ, ਨਾ ਵਿਕਾਰਾਂ ਦੀ ਅੱਗ ਸਾੜਦੀ ਹੈ। ਕਾਮ ਕ੍ਰੋਧ ਲੋਭ ਉਹ ਹੰਕਾਰ ਵੀ ਆਣ ਕਰਕੇ ਤਪਾਉਂਦੇ ਨਹੀਂ ਹਨ। ਇਸ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਅੱਗੇ ਅਰਦਾਸ ਕੀਤੀ, ਗੁਰਸਿੱਖਾਂ ਨੇ ਅਰਦਾਸ ਕਰੀ ਗੁਰ ਪੂਰੇ ਆਗੇ, ਪੂਰੇ ਸਤਿਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ ਹੈ ਜੀ।
ਅਕਲੇ ਦਿਲੋਂ ਵਡਾਈ ਰਾਮ,
ਹੇ ਮਹਾਰਾਜ ਜੀ ਆਪ ਕਿਰਪਾ ਕਰਕੇ ਸਾਨੂੰ ਰੱਖ ਲੈਣਾ ਕਰੋ, ਸਾਡੀ ਰੱਖਿਆ ਕਰੋ, ਜਿਵੇਂ ਭਾਈ ਮੂਲੇ ਭੁੱਲੇ ਹੋਏ ਦੀ ਵੀ ਤੁਸੀਂ ਰੱਖਿਆ ਕੀਤੀ, ਐਵੇਂ ਸਾਡੀ ਰੱਖ ਲੈਣਾ ਕਰੋ, ਅਸੀਂ ਵੀ ਭੁੱਲੇ ਹੀ ਹੋਏ, ਸਾਡੀ ਵੀ ਦੋਸਤੀ ਕਰਾੜਾ ਨਾਲ ਹੀ, ਝੂਠ ਦਾ ਹੀ ਸਹਾਰਾ ਹੈ। ਦਿਨ ਪਰ ਰਾਤ ਗੁਰਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਝੂਠ ਝੂਠ ਦੇ ਮਗਰ ਲੱਗੇ, ਝੂਠੀਆਂ ਠੱਗੀਆਂ ਫਰੇਬ ਵੀ ਕਰਦੇ ਫਿਰਦੇ ਹਾਂ। ਆਪ ਕਿਰਪਾ ਕਰੋ, ਰਹਿਮ ਕਰੋ, ਦਿਆਲਤਾ ਕਰੋ, ਆਪ ਜੀ ਜੇ ਬਖਸ਼ਿਸ਼ ਦੇ ਘਰ ਵਿਚ ਆਓਗੇ ਤੇ ਫੇਰ ਹੀ ਆਪਣੇ ਨਾਮ ਦੀ ਵਡਿਆਈ ਸਾਨੂੰ ਬਖਸ਼ਿਸ਼ ਕਰਵਾ ਸਕਦੇ ਹੋ, ਆਪ ਕਿਰਪਾ ਕਰਕੇ ਸਾਨੂੰ ਰੱਖ ਲੈਣਾ ਕਰੋ ਜੀ।
ਰੱਖ ਲੈ ਉਹ ਸਰਨਾਈ ਹਰ ਨਾਮ ਵਡਾਈ,
ਮਹਾਰਾਜ ਆਪਣੀ ਸ਼ਰਨ ਵਿਚ ਰੱਖ ਕਰਕੇ ਆਪਣੇ ਨਾਮ ਦੀ ਵਡਿਆਈ ਸਾਨੂੰ ਦੇ ਦਵੋ। ਜੇ ਆਪ ਜੀ ਦੇ ਨਾਮ ਦੀ ਵਡਿਆਈ ਪ੍ਰਾਪਤ ਹੋ ਜਾਵੇਗੀ, ਮਹਾਰਾਜ ਜਿਵੇਂ ਆਪ ਜੀ ਨੇ ਬਖਸ਼ਿਸ਼ ਕੀਤੀ, ਭਾਈ ਪਾਰੋ ਜੀ ਨੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਪਾਸੋਂ ਕਿਰਪਾਲੂ ਜੀ ਦੇ ਪਾਸ ਆਏ, ਗੁਰਦੇਵ ਸਤਿਗੁਰੂ ਸਾਹਿਬ ਜੀ ਆਪ ਰਹਿਮਤ ਕਰੋ, ਸੋ ਆਪ ਜੀ ਨੇ ਬਖਸ਼ਿਸ਼ ਕੀਤੀ, ਪਰਮਹੰਸ ਦੀ ਕਥਾ ਸੁਣਾਈ। ਮਹਾਰਾਜ ਪਰਮਹੰਸ ਸਿੱਖ ਕੌਣ ਹੁੰਦਾ? ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਗੁਰਸਿੱਖਾ ਜਿਵੇਂ ਹੰਸ ਦੁੱਧ ਤੇ ਪਾਣੀ ਇਕੱਠਾ ਰੱਖ ਦਈਏ ਤੇ ਹੰਸ ਦੀ ਚੁੰਝ ਪੈਂਦਿਆਂ ਹੀ ਜਿਹੜਾ ਦੁੱਧ ਹੈ ਉਹਦੇ ਫੁੱਟ ਬਣ ਜਾਂਦੇ ਨੇ, ਪਾਣੀ ਵੱਖਰਾ ਹੋ ਜਾਂਦਾ, ਉਹ ਵਿੱਚੋਂ ਦੁੱਧ ਦੇ ਫੁੱਟ ਤੇ ਖਾ ਲੈਂਦਾ ਹੈ ਤੇ ਪਾਣੀ ਛੱਡ ਦਿੰਦਾ। ਕਹਿੰਦੇ ਪਰਮਹੰਸ ਗੁਰਸਿੱਖ ਉਹ ਹੈ ਜਿਹੜਾ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆ, ਹੁਣ ਦੋਵੇਂ ਵਸਤੂਆਂ ਤੇ ਇਹ ਸੰਸਾਰ ਰੂਪੀ ਭਾਂਡੇ ਚ ਪਈਆਂ ਹਨ, ਵਿਕਾਰ ਵੀ ਤੇ ਪਰਮੇਸ਼ਰ ਵਾਹਿਗੁਰੂ ਦੀ ਸ਼ਬਦ ਦੀ ਅਧੀਨਗੀ ਵੀ, ਨਾਮ ਬਾਣੀ ਦਾ ਅਭਿਆਸ ਵੀ। ਕਿਰਪਾਲੂ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਦੇ ਘਰ ਵਿਚ ਆਣ ਕਰਕੇ ਕਹਿਣ ਲੱਗੇ ਠੀਕ ਹੈ ਗੁਰਸਿੱਖਾ, ਜਿਨ੍ਹਾਂ ਨੇ ਨਾਮ ਬਾਣੀ ਦਾ ਅਭਿਆਸ ਗ੍ਰਹਿਣ ਕਰ ਲਿਆ, ਸੋ ਦੁੱਧ ਦੇ ਫੁੱਟਾਂ ਰੂਪੀ ਕੀ ਨੇ? ਸ਼ੁਭ ਗੁਣ। ਜਿਨ੍ਹਾਂ ਨੇ ਵਿਕਾਰਾਂ ਰੂਪੀ ਪਾਣੀ ਨੂੰ ਪਾਸੇ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਸ਼ੁਭ ਗੁਣਾਂ ਨੂੰ ਧਾਰਨ ਕਰ ਲਿਆ, ਉਨ੍ਹਾਂ ਨੂੰ ਕਹਿੰਦੇ ਪਰਮ ਹੰਸਾ। ਜਿਨ੍ਹਾਂ ਨੇ ਗੁਣ ਗ੍ਰਹਿਣ ਕੀਤੇ ਨੇ, ਜਿਨ੍ਹਾਂ ਔਗੁਣਾਂ ਨੂੰ ਛੱਡ ਦੇਣਾ ਕੀਤਾ ਹੈ, ਇਸ ਤਰੀਕੇ ਦੇ ਨਾਲ ਭਾਈ ਜਿਨ੍ਹਾਂ ਨੇ सतगुरु साहब जी दे पासों परमेश्वर वाहगुरु दे नाम दी वडियाई लई है। वह कहिंदे हे वाहगुरु जी हर नाम वडाई, सो आप जी कृपा करके बख्शिश करके सानू रखना करो, रख ले वो हर शरणाई। आप जी ने कृपा की, अपनी शरण विच रखो, अपने नाम दी वडियाई देना करो। महाराज जी आप जी तो बिना होर कोई दूजा है ही नहीं जेड़ा ए दात दे सकदा होवे। बड़िया ने द्वारे जाके देखिया है, कोई एहो जिहा नहीं जेड़ा ए कहिंदा होवे आप जपै है अवर है नाम जपावे। महाराज सारे कन्ना च फूका मारन वाले ने सारे दे सारे वेख लिया, लोगों को पुछया जिन्हां ने ताडा दर छड के होरना दरां ते तुरे फिरदे। महाराज कोई सिर च सलाह पाउंदा जी, कोई पानी च फूका मारदा, कोई कन्न च फूक मार के कह दिंदा कन्ना मन्ना कुर तू मेरा चेला ते मैं तेरा गुर। महाराज जी आप जी तो बड़ा कोई दाता एहो जिहा लभा ही नहीं जेड़ा जीवन मुक्त करके कहण गुरसिखा ए जेड़ा मंत्र तेनू दिता। कहिंदे महाराज गए सां होरना दे पासों पुछया ओह ताडा गुरु की कहिंदा, कहिंदे साडे बाबे ने जेड़ा मंत्र सानू दिता कहिंदा जे गांह दिता तेरी जबान सड़ जावे। महाराज ताडे वर्गा दाता कौन हो सकदा, तुसी वड्डे दाते हो, ताडे तो बिना दूसरा दाता कोई है ही नहीं। तुसी खुला ही भंडारा ही खोल दिता नाम दा भंडारा ही सारिआं नूं नर मनुखां नूं एक नदाना। तुसी सारिआं वास्ते एक परमेश्वर वाहगुरु दा नाम वाहगुरु गुरमंत्र दा ढंडोरा ही पटवा दिता जिहड़ा आप जपे ते होरां नूं जपावे उहदा भला हो जावेगा जी।
सेवा लागे सेवड़ भागे,
जिहड़े आप जी दी सेवा विच लगे हुए हन उही वड्डिआं भागां वाले हन।
जुग जुग एको जाता,
उहनां ने इह जाण लिआ है कि हर जुग दे विच महाराज जी आप जी दी ज्योति, तुसी हर युग दे विच आप जी ही गुरदेव सतगुरु साहिब जी अपने भगतां दी रखिआ करदे आए। ओवड भागियां नूं इह पता लग गिआ है, उन्हां ने इह अखर पढ़ के गांह नहीं लंघे, उन्हां ने हिरदे च वसाले ने हर युग युग भगत उपाया पैज रखदा आया राम राज। उन्हां ने हिरदे दा गहना बना लैणा कीता, उन्हां जाण लिया कि सारे युगां दे विच सो आप जी ही संसार दा भला करन वाले हो। उन्हां ने इह संसार दे इस महिमा आप जी वडियाई नूं जाण लैणा कीता है जी।
सत सत संजम करम कमावा,
गुरसिखां ने बेनती कर दिती महाराज जे भला असी जेड़े जोगी लोग जां जेड़े लोग कर्म करदे ने, महाराज जे भला असी एक कर्म कमाउण लग पईए, इंद्रियां दा दमन कर लईए, सत प्रतगी हो जाइए, एहो जे संजम करिए महाराज इस संजम करन दे नाल कल्ले, क्योंकि आप जी दे अमृत छकना जिवें कईआं नूं अमृत छकण तों बड़ा गुरेज है, महाराज ओतरा ही दस दवो जे उवें कोई बात बनदी है। असी कुछ नहीं खांदे पींदे जी, कुछ भी नहीं, साडा ते अमृत ही अमृत होया ना महाराज, भला इवें बात बन जावेगी आप जी की मर्यादा च आईए ही ना, आप जी की मर्यादा नूं मन्नीए ने उस तरह असी ताडी गल्लां नूं मन लैने आं। असी जद भाव इंद्रियां दा दमन भी कर लवांगे, सत प्रतगी भी हो जावांगे, महाराज बात बन जावेगी ते बख्शिश करदे हन।
बिन गुर गत नहीं पाई,
कहिंदे बिना सतगुरु साहिब जी तो बिना कल्ले फोकट कर्म करन दे नाल कल्ले कर्म ही करी जावे ए सोचे कि मैं पापी नहीं मैं पुन्नी हां मैं दानी हां, कह लगे जे गुरु साहिब जी नूं धारन गुरु धारन नहीं कीता फिर कहिंदे मुक्ति की प्राप्ति नहीं हो सकती, फिर वह फोकट कर्म हन जिन्हों आप पढ़ते गुरु की बाणी कर्म कर्म पखंड जे दीसे तिन जम जगाते लूटे निर्माण कीर्तन गाव करते का नमक समृत जित छूटे, जेड़े होर कर्म कर्म हन उन्हां नूं पाई लुट लैंदे ने जम वह खो लैंदे ने। जदों चलदा ना विद्वाना ने इवें कथा लिखी है, कहिंदे जिस समय जीव इस शरीर नूं त्याग करके ए जीव रूपी आत्मा चलती है उस समय इनू ते प्यास जे समय पैड़े थक जांदा उदो कहिंदे दस तेरे पल्ले की है, कहिंदा जी मैं कर्म कीते, कहिंदे फिर चंगा उन्हां कर्मां दे चंगे जिहड़े कम कीते उन्हां दे बदले जिहड़े तू करदा रहा कर्म उन्हां दे बदले एक कुछ सहूलतां तैनू दे देंगे। उह सारे दा सारा ही कहिंदे लटा के खाली हाथ हो करके धर्मराजे दी कचहरी च जाके खलो जांदा। एक परमेश्वर वाहिगुरु का नाम ही है सजना जिहड़ा ਸਤਿਗੁਰੂ ਸਾਹਿਬ ਜੀ ਦੇ ਦੁਆਰੇ ਤੋਂ ਪ੍ਰਾਪਤ ਹੋਇਆ, ਇਹਨੂੰ ਕੋਈ ਲੁੱਟ ਨਹੀਂ ਸਕਦਾ। ਇਸ ਕਰਕੇ ਕਹਿੰਦੇ ਬਿਨ ਗੁਰ ਗੱਤ ਨਹੀਂ ਪਾਈ, ਬਿਨਾਂ ਸਤਿਗੁਰੂ ਸਾਹਿਬ ਜੀ ਤੋਂ ਕਿਸੇ ਨੇ ਮੁਕਤੀ ਪ੍ਰਾਪਤ ਨਹੀਂ ਕੀਤੀ। ਭਾਈ ਭਾਈ ਮੂਲੇ ਨੂੰ ਵੀ ਇਸ ਸ਼ਰਨ ਵਿਚ ਆਣ ਕਰਕੇ ਮੁਕਤੀ ਪ੍ਰਾਪਤ ਹੋਈ ਹੈ।
ਨਾਨਕ ਜਿਸਨੂੰ ਸ਼ਬਦ ਬੁਝਾਏ,
ਮਹਾਰਾਜ ਕਹਿੰਦੇ ਭਾਈ ਜਿਸ ਨੂੰ ਸਤਿਗੁਰੂ ਸਾਹਿਬ ਜੀ ਆਪਣੇ ਸ਼ਬਦ ਦੁਆਰਾ ਬੁਝਾਏ ਜਣਾ ਦਿੰਦੇ ਹਨ,
ਹੋ ਜਾਏ ਪਵਾ ਹਰ ਸਰਨਾਈ।
ਕਹਿੰਦੇ ਕਿੰਨਾ ਨੂੰ ਬੁਝਾਇਆ ਹੈ, ਜਿਹੜੇ ਗੁਰੂ ਸਾਹਿਬ ਜੀ ਦੀ ਸ਼ਰਨ ਵਿਚ ਪੈ ਗਏ ਨੇ, ਜਿਨ੍ਹਾਂ ਨੇ ਆਣ ਕੇ ਬੇਨਤੀ ਕਰ ਦਿੱਤੀ। ਮਹਾਰਾਜ ਕਿਸੇ ਹੀ ਕੋਈ ਕੋਏ ਮੰਝ ਨਮਾਣੀ ਇੱਕ ਤੂੰ, ਗੁਰਦੇਵ ਹੋਵੇਗਾ ਕਿਸੇ ਦਾ ਕੋਈ, ਕਿਸੇ ਦਾ ਕੋਈ, ਸਾਡੇ ਤੁਸੀਂ ਹੋ।
ਹਰ ਮਤ ਦੇ ਸਾਹਿਬ ਬੁਝਾ।
ਸੋ ਭਾਈ ਜਿਹੜੀ ਹਰੀ ਪਰਮੇਸ਼ਰ ਵਾਹਿਗੁਰੂ ਨੇ ਮਤ ਆਪਣੇ ਗੁਰਸਿੱਖਾਂ ਨੂੰ ਧਾਰਨ ਕਰਵਾਈ ਹੈ, ਉਹੀ ਉਨ੍ਹਾਂ ਦੇ ਹਿਰਦੇ ਵਿਚ ਉਪਜੈ ਪ੍ਰਗਟ ਹੋਈ ਹੈ ਜੀ।
ਹੋਰ ਮਤ ਨਾ ਕਾਈ ਰਾਮ।
ਹੋਰ ਸੰਸਾਰ ਦੇ ਅੰਦਰ ਹੋਰ ਭਾਵੇਂ ਮਤਾਂ ਜਿੰਨੀਆਂ ਮਰਜ਼ੀ ਹੋਣ, ਪਰ ਸਤਿਗੁਰੂ ਸਾਹਿਬ ਜੀ ਦੀ ਬਜਾਈ ਹੋਈ ਸੱਚੀ ਮਤ ਹੀ ਇਹੋ ਹੀ ਸ੍ਰੇਸ਼ਟ ਹੈ, ਜਿਹੜੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪਣੇ ਗੁਰਸਿੱਖਾਂ ਨੂੰ ਜਣਾ ਦਿੱਤੀ। ਆਪ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਕਿੰਨੀ ਸ੍ਰੇਸ਼ਟ ਮਤ ਧਾਰਨ ਕਰਵਾਈ। ਆ ਗਏ ਦੁਨੀਆਂ ਦੇ ਲੋਕ, ਮਹਾਰਾਜ ਅਸੀਂ ਬੜੇ ਬੜੇ ਵੱਡੇ ਨੇਮੀ ਹਾਂ। ਗੁਰਦੇਵ ਕਹਿਣ ਲੱਗੇ ਭਾਈ ਅਸੀਂ ਤੇ ਪ੍ਰੇਮੀਆਂ ਨੂੰ ਥਾਂ ਦੇਣ ਵਾਲੇ ਹਾਂ, ਨੇਮੀਆਂ ਨੂੰ ਤੇ ਹੰਕਾਰ ਲੱਗਾ ਹੋਵੇਗਾ ਕਿ ਅਸੀਂ ਬਹੁਤੇ ਵੱਡੇ ਨੇਮ ਦੇ ਮਾਲਕ ਹਾਂ, ਅਸੀਂ ਤੇ ਪ੍ਰੇਮ ਵੇਖ ਕਰਕੇ ਛੇਮ ਦਿੰਦੇ ਹਾਂ, ਅਸੀਂ ਤੇ ਪ੍ਰੇਮ ਵੇਖ ਕਰਕੇ ਮੁਕਤੀ ਦਾ ਭੰਡਾਰਾ ਖੁੱਲਿਆ। ਜਿਹੜੀ ਮਹਾਰਾਜ ਜੀ ਨੇ ਐਸੀ ਮਤ ਸਾਨੂੰ ਗ੍ਰਹਿਣ ਕਰਵਾਈ, ਕਿਰਪਾਲੂ ਸਤਿਗੁਰ ਸਾਹਿਬ ਜੀ ਨੇ ਦਇਆ ਕੀਤੀ, ਖੋਟੀ ਦਇਆ ਤੋਂ ਵੀ ਸਾਨੂੰ ਬਚਾ ਦੇਣਾ। ਪੁੱਛਿਆ ਮਹਾਰਾਜ ਜੀ ਕੀ ਆਪ ਜੀ ਦੀ ਮਤ ਹੈ, ਬਖਸ਼ਿਸ਼ ਕੀਤੀ। ਕਹਿਣ ਲੱਗੇ ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ। ਕਹਿਣ ਲੱਗੇ ਭਾਈ ਧਰਮ ਰੂਪੀ ਤੌਲ ਖਲੋਤਾ ਹੀ ਦਇਆ ਤੇ ਹੋਇਆ, ਗੁਰਸਿੱਖਾ ਖੋਟੀ ਦਇਆ ਨਾ ਕਰੀ, ਜਬਾਨ ਦੇ ਸਵਾਦ ਵਾਸਤੇ ਜੀਵਾਂ ਦਾ ਘਾਤ ਖਰਕੇ ਨਾ ਖਾਈ ਜਾਵੀ, ਇਹ ਖੋਟੀ ਦਇਆ ਹੈ। ਇਹ ਸਾਰੀਆਂ ਹੀ ਜਿਹੜੀਆਂ ਕੂੜ ਨੀਤੀਆਂ ਸਨ ਉਨ੍ਹਾਂ ਤੋਂ ਸਤਿਗੁਰੂ ਸਾਹਿਬ ਜੀ ਨੇ ਬਚਾ ਕਰਕੇ, ਜੋ ਹਰ ਮਤ ਦੇ ਸਾਹ ਉਪਜੈ, ਹੋਰ ਮਤ ਨਾ ਕਾਈ ਰਾਮ। ਹੋਰ ਕੋਈ ਮਤ, ਹੋਰ ਕੋਈ ਭਾਈ ਮਤ ਜਿਹੜੀ ਹੈ ਬੁੱਧੀ, ਉਹ ਗੁਰੂ ਕੇ ਸਿੱਖ ਨੇ ਧਾਰਨ ਕਰਨੀ ਨਹੀਂ। ਹੋਰ ਜਿੰਨੀਆਂ ਮਤਾਂ ਹਨ ਉਹ ਭਾਈ ਪਰਮੇਸ਼ਰ ਤੋਂ ਭੇਦ ਪਾਉਣ ਵਾਲੀਆਂ, ਪਰਮੇਸ਼ਰ ਤੋਂ ਦੂਰੀ ਬਣਾਉਣ ਵਾਲੀਆਂ ਹਨ। ਉਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਤੋਂ ਤੇਰੀ ਜਿਹੜੀ ਦੂਰੀ ਉਹ ਬਣਾ ਦੇਣੀ, ਜਿਹੜੀ ਮਹਾਰਾਜ ਜੀ ਦੀ ਦਿੱਤੀ ਹੋਈ ਮਤ ਹੈ, ਜਿਹੜੀ ਪੰਜਾਂ ਪਿਆਰਿਆਂ ਦੁਆਰਾ ਤੈਨੂੰ ਦ੍ਰਿੜ ਕਰਵਾਈ, ਸਤਿਗੁਰੂ ਸਾਹਿਬ ਜੀ ਦੀ ਜਿਹੜੀ ਦਿੱਤੀ ਮਰਿਆਦਾ ਹੈ, ਉਹੋ ਹੀ ਗੁਰਸਿੱਖਾਂ ਦੇ ਹਿਰਦੇ ਵਿਚ ਉਪਜੀ ਪੈਦਾ ਹੋਈ ਹੈ ਜੀ।
ਅੰਦਰ ਬਾਹਰ ਏਕ ਤੂੰ।
ਭਾਈ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ, ਉਨ੍ਹਾਂ ਤੇ ਬਖਸ਼ਿਸ਼ ਕੀ ਹੋਈ ਹੈ, ਅੰਦਰੋਂ ਬਾਹਰੋਂ ਇੱਕ ਹੀ ਪਰਮੇਸ਼ਰ ਵਾਹਿਗੁਰੂ ਨੇ ਵੇਖਦੇ, ਦੂਸਰਾ ਕਿਸੇ ਨੂੰ ਵੇਖਦੇ। ਉਨ੍ਹਾਂ ਨੂੰ ਅੰਦਰ ਵੀ ਜਿਹੜੀ ਅੰਦਰ ਚੇਤਨ ਸੱਤਾ, ਉਹ ਵੀ ਪਰਮੇਸ਼ਰ ਵਾਹਿਗੁਰੂ ਦੇ ਹੀ ਵੇਖਦੀ, ਬਾਹਰ ਵੀ ਉਹ ਸਾਰਿਆਂ ਥਾਵਾਂ ਤੇ ਉਹਨੂੰ ਵਿਆਪਕ ਵੇਖਦੇ ਨੇ। ਜਿਵੇਂ ਭਾਈ ਕਨ੍ਹਈਆ ਜੀ ਨੇ ਵੇਖਿਆ, ਜੇ ਕੋਈ ਪ੍ਰਤੱਖ ਪ੍ਰਮਾਣ ਲੈਣਾ ਚਾਹਵੇ ਕਿ ਕਿਵੇਂ ਜੀ, ਜਿਵੇਂ ਭਾਈ ਕਨ੍ਹਈਆ ਜੀ ਨੇ ਵੇਖਿਆ ਸਾਰਿਆਂ ਥਾਵਾਂ ਤੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੀਦਾਰ ਹੁੰਦੇ ਨੇ, ਹੋਰ ਕੋਈ ਦਰਸ਼ਨ ਹੁੰਦੇ ਹੀ ਨਹੀਂ। ਉਸ ਤਰੀਕੇ ਦੇ ਨਾਲ ਗੁਰੂ ਕੇ ਸਿੱਖਾਂ ਤੇ ਬਖਸ਼ਿਸ਼ ਕੀਤੀ ਹੈ, ਸਾਰਿਆਂ ਥਾਵਾਂ ਤੇ ਕਿਰਪਾਲੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਜ਼ਰ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ ਆਉਂਦੇ ਹਨ। ਐਸੀ ਬਖਸ਼ਿਸ਼ ਕਰਨ ਵਾਲੇ ਕਿਰਪਾਲੂ ਜੀ ਜਿਵੇਂ, ਸੋ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਕਥਾ ਆਉਂਦੀ ਹੈ। ਇੱਕ ਦਿਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਬਚਨ ਕਰਨ ਲੱਗੇ, ਕਹਿਣ ਲੱਗੇ ਭਾਈ ਕਰਤਾਰ ਸਿੰਘ ਮਹਾਰਾਜ ਜੀ ਨੇ ਅੱਜ ਐਸੀ ਬਖਸ਼ਿਸ਼ ਕੀਤੀ ਹੈ ਸਵੇਰੇ ਅੰਮ੍ਰਿਤ ਵੇਲੇ ਤੋਂ, ਸੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੀਦਾਰ ਤੋਂ ਬਿਨਾਂ ਹੋਰ ਕੋਈ ਦੀਦਾਰ ਹੀ ਨਹੀਂ ਹੋ ਰਿਹਾ। ਐਸੀ ਬਖਸ਼ਿਸ਼ ਹੈ ਉਨ੍ਹਾਂ ਪਰਮੇਸ਼ਰ ਵਾਹਿਗੁਰੂ ਦੇ ਪਿਆਰ ਵਾਲਿਆਂ ਤੇ, ਅੰਤਰ ਬਾਹਰ ਏਕ ਤੂੰ। ਉਨ੍ਹਾਂ ਨੇ ਜਾਣ ਲਿਆ ਮਹਾਰਾਜ ਜਿਹੜਾ ਤੂੰ ਮੇਰੇ ਅੰਦਰ ਵੱਸ ਰਿਹਾ, ਸਾਰੇ ਜੀਵਾਂ ਦੇ ਵਿਚ ਤੇਰੀ ਜੋਤ ਹੈ ਨਾ। ਜਿਵੇਂ ਭਾਈ ਕਨ੍ਹਈਆ ਜੀ ਨੇ ਕਿਹਾ ਸੀ, ਪੁੱਛਿਆ ਭਾਈ ਕਨ੍ਹਈਆ ਤੂੰ ਦੁਸ਼ਮਣ ਨੂੰ ਪਿਆਣੀ ਪਿਆਲਦਾ, ਕਿਰਪਾਲੂ ਜੀ ਮੈਨੂੰ ਨੀ ਪਤਾ ਦੁਸ਼ਮਣ ਕੌਣ ਹੈ, ਮੈਨੂੰ ਤੇ ਮਾਲਕਾ ਇਹ ਸੁਣਦਾ ਏ। ਜਦੋਂ ਕੋਈ ਕਹਿੰਦਾ ਹੈ ਇਹ ਖੁਦਾਇਆ ਪਾਣੀ, ਜਦੋਂ ਕਹਿੰਦਾ ਵਾਹਿਗੁਰੂ ਜੀ ਜਲ, ਮੈਨੂੰ ਖੁਦਾ ਦੇ ਰੂਪ ਵਿਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਦੇ ਦੀਦਾਰ ਹੁੰਦੇ ਨੇ। ਕੋਈ ਰਾਮ ਕਹਿ ਕੇ ਤੈਨੂੰ ਆਵਾਜ਼ ਮਾਰਦਾ, ਮੈਨੂੰ ਲੱਗਦਾ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਵਾਜ਼ ਦੇ ਰਿਹਾ। ਮੈਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਿਸੇ ਨੂੰ ਪਾਣੀ ਨੀ ਪਿਆਲਿਆ, ਮੈਂ ਤੇ ਤੁਹਾਨੂੰ ਪਿਆਲਿਆ। ਮੈਨੂੰ ਤੇ ਐਵੇਂ ਲੱਗਦਾ ਮੇਰਾ ਗੁਰਦੇਵ ਮੇਰੇ ਕਲਗੀਆਂ ਵਾਲਾ ਬਾਪੂ ਹੀ ਮੈਨੂੰ ਆਵਾਜ਼ਾਂ ਦੇਈ ਜਾਂਦਾ। ਉਹਨਾਂ ਨੇ ਭਾਈ ਅੰਦਰ ਬਾਹਰ ਇੱਕੋ ਹੀ ਉਹ ਪਰਮੇਸ਼ਰ ਵਾਹਿਗੁਰੂ ਨੂੰ ਵੇਖ ਲਿਆ ਜਾਣ ਲਿਆ ਹੈ ਜੀ
ਬੁਝਾਈ ਰਾਮ।
ਪਰ ਮਹਾਰਾਜ ਇਹ ਕਿਵੇਂ ਹੋਇਆ, ਕਿਵੇਂ ਬੁਝਾਇਆ, ਕਿਵੇਂ ਜਣਾਇਆ, ਕਿਵੇਂ ਆਪ ਜੀ ਨੇ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਆਪ ਜੀ ਦੇ ਗੁਰਸਿੱਖਾਂ ਨੂੰ? ਕਹਿੰਦੇ ਭਾਈ ਇਹ ਆਪ ਸਤਿਗੁਰੂ ਸਾਹਿਬ ਜੀ ਨੇ ਜਣਾਇਆ ਹੈ, ਆਪ ਕਿਰਪਾ ਕੀਤੀ ਆਪਣੇ ਪਿਆਰਿਆਂ ਤੇ, ਇਹ ਵਿਖਾਲ ਦਿੱਤਾ ਕਿ ਸਾਰੇ ਥਾਵਾਂ ਚ ਸਾਡਾ ਹੀ ਵਾਸਾ ਹੈ ਜੀ।
ਬੁਝਾਈ ਅਵਰ ਨਾ ਭਾਈ,
ਆਪ ਹੀ ਆਪਣੇ ਪਿਆਰਿਆਂ ਨੂੰ ਜਣਾਉਣ ਵਾਲੇ ਹਨ, ਆਪ ਹੀ ਬੁਝਾਉਣ ਜਣਾਉਣ ਵਾਲੇ ਹਨ। ਜਿਹੜਾ ਇਹ ਗੁਰਸਿੱਖਾਂ ਨੂੰ ਜਣਾ ਦਿੱਤਾ ਹੈ ਭਾਈ, ਐਸੀ ਬਖਸ਼ਿਸ਼ ਕਰਨ ਵਾਲੇ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਿਨਾਂ ਦੂਸਰੇ ਕੋਈ ਹੋ ਹੀ ਨਹੀਂ ਸਕਦੇ, ਆਪ ਹੀ ਬੁਝਾਉਣ ਜਣਾਉਣ ਵਾਲੇ ਹਨ ਕਿ ਤੁਸੀਂ ਸਾਡਾ ਹੀ ਸਰੂਪ। ਇਹ ਬਖਸ਼ਿਸ਼ ਆਪ ਹੀ ਕੀਤੀ ਨਾ, ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਇਹ ਬਖਸ਼ਿਸ਼ ਆਪ ਹੀ ਰਹਿਮਤ ਕਰ ਦਿੱਤੀ, ਇੰਨੀ ਬਖਸ਼ਿਸ਼ ਆਪਣੇ ਪਿਆਰਿਆਂ ਤੇ ਕਰ ਦਿੱਤੀ। ਦੁਸ਼ਮਣ ਚੜ ਕਰਕੇ ਆ ਗਏ, ਕਹਿਣ ਲੱਗੇ ਸਿੱਖਾ ਤੂੰ ਪੰਜਾਬੀ ਸੂਬੇ ਦੀ ਬਾਤ ਨਾ ਕਰ, ਤੂੰ ਹਰਿਆਣੇ ਚ ਫਿਰਦਾ ਕਰਨਾਲ ਦੇ ਵਿਚ, ਇੱਥੇ ਖਲੋ ਕਰਕੇ ਤੂੰ ਨਿਕਾਹ ਜਿਹਾ ਕਾਕਾ ਬਹੁਤਾ ਵੱਡਾ ਨਹੀਂ। ਆ 21 ਸਤੰਬਰ ਨੂੰ ਉਹ ਗੁਰਮੁਖ ਪਿਆਰੇ ਦਾ ਦਿਹਾੜਾ ਲੰਘ ਕੇ ਗਿਆ, ਸ਼ਹੀਦ ਕਾਕਾ ਇੰਦਰਜੀਤ ਸਿੰਘ। ਨੌਜਵਾਨ ਇਕੱਠੇ ਹੋਏ ਆਪਣੀ ਰਿਸ਼ਤੇਦਾਰੀ ਚ ਗਿਆ, ਪੰਜਾਬੀ ਸੂਬੇ ਦੇ ਨਾਅਰੇ ਮਾਰਨ ਲੱਗ ਗਏ, ਪੁਲਿਸ ਆ ਗਈ, ਕਹਿਣ ਲੱਗੇ ਸਿੰਘਾ ਭੱਜ ਆਵੋ ਇੱਥੋਂ, ਇਹੋ ਜਿਹੇ ਨਾਅਰੇ ਨਾ ਮਾਰੋ। ਬਾਕੀ ਜੋ ਆਗ ਡਰ ਗਏ, ਇਹ ਕੱਲਾ ਹੀ ਬਾਹਾਂ ਉਲਾਰ ਉਲਾਰ ਕੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਲਾਈ ਜਾਂਦਾ। ਪੁਲਿਸ ਚੜ ਕੇ ਚਫੇਰਿਓ ਆ ਗਈ, ਕਹਿਣ ਲੱਗੇ ਓ ਤੂੰ ਇੰਨਾ ਹੱਟ ਕਿਉਂ ਕਰਦਾ, ਤੂੰ ਟਲਦਾ ਨਹੀਂ। ਕਹਿਣ ਲੱਗੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ ਹਾਂ। ਤੇ ਥਾਣੇਦਾਰ ਕਹਿਣ ਲੱਗਾ ਤੈਨੂੰ ਪਤਾ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨਾਲ ਕੀ ਹੋਇਆ, ਤੂੰ ਓਨਾ ਜਰ ਲਵੇਗਾ? ਕਹਿਣ ਲੱਗੇ ਜੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤ ਹਾਂ, ਜੇ ਮੇਰੇ ਗੁਰਦੇਵ ਆਪਣੇ ਸਾਹਿਬਜ਼ਾਦਿਆਂ ਨੂੰ ਇਹ ਬਲ ਬਖਸ਼ ਸਕਦੇ ਨੇ ਤੇ ਮੈਨੂੰ ਕਿਉਂ ਨੀ ਬਖਸ਼ਣਗੇ? ਤੁਹਾਡੇ ਕੋਲੋਂ ਜੋ ਹੁੰਦਾ ਤੁਸੀਂ ਕਰਕੇ ਦੇਖ ਲੋ, ਕੋਈ ਓਹਲੇ ਨੀ। ਸਾਰਿਆਂ ਦੇ ਸਾਹਮਣੇ ਬਹੁਤੀ ਵੱਡੀ ਮਾਰ ਮਾਰੀ, ਫਿਰ ਵੀ ਇਹ ਗੁਰੂ ਕਾ ਲਾਲ ਟਲਿਆ ਨਹੀਂ, ਫਿਰ ਵੀ ਬਾਂਹ ਚੁੱਕ ਕੇ ਨਾਅਰੇ ਲਾਈ ਜਾਂਦਾ। ਉੜ ਕੇ ਇਹਨਾਂ ਨੇ ਬਾਂਹ ਹੀ ਵੱਢ ਦਿੱਤੀ ਗੁਰੂ ਕੇ ਪਿਆਰੇ ਸਿੱਖ, ਫਿਰ ਵੀ ਕਹਿਣ ਲੱਗਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਏਡੀ ਸੌਖੀ ਨੀ ਪ੍ਰਾਪਤ ਹੋਈ, ਮੈਂ ਤੁਹਾਨੂੰ ਫਿਰ ਕਹਿੰਦਾ ਮੈਂ ਗੁਰੂ ਕਾ ਪੁੱਤ ਹਾਂ, ਇਹ ਨਾਅਰੇ ਲੱਗਣੋਂ ਨਹੀਂ ਹਟਣਗੇ। ਅੱਖਾਂ ਕੱਢ ਦਿੱਤੀਆਂ, ਫਿਰ ਵੀ ਜਵਾਨ ਜੇ ਸਮੇਂ ਨਾ ਰੋਕ ਸਕੇ, ਚੁੱਕ ਕੇ ਤੇ ਖੂਹ ਚ ਸੁੱਟ ਦਿੱਤਾ ਉੱਥੇ ਸ਼ਹੀਦੀ ਪ੍ਰਾਪਤ ਕਰਨ ਲਈ। ਤਾਂ ਐਸੇ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਇਹ ਜਣਾ ਦਿੱਤਾ ਹੈ ਕਿ ਤੁਹਾਡੇ ਤੇ ਮੇਰੇ ਪੁੱਤਰਾਂ ਵਿਚ ਕੋਈ ਫਰਕ ਹੈ ਹੀ ਨਹੀਂ। ਐਸ ਐਸੇ ਸਤਿਗੁਰੂ ਸਾਹਿਬ ਜੀ ਆਪ ਹੀ ਭਾਈ ਜਣਾਉਣ ਬਜਾਉਣ ਵਾਲੇ ਨੇ, ਸਾਡੇ ਵਸ ਵਿਚ ਕਿੱਥੋਂ ਹੈ? ਐਸੇ ਗੁਰਸਿੱਖਾਂ ਤੇ ਰਹਿਮਤ ਕਰ ਦਿੱਤੀ, ਆਪ ਹੀ ਬੁਝਾ ਦਿੱਤਾ ਜਣਾ ਦਿੱਤਾ ਹੈ ਜੀ, ਕੋਈ ਦੂਸਰਾ ਨਹੀਂ ਹੈ ਜੀ।
ਗੁਰਮੁਖ ਹਰ ਰਸ ਚਾਖਿਆ,
ਗੁਰਮੁਖਾਂ ਨੇ ਇਹ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਰਸ ਨੂੰ ਚੱਖਣਾ ਕੀਤਾ ਹੈ।
ਸਾਚਾ ਸਦਾ ਹੈ ਸਾਚਾ,
ਇਹ ਭਾਈ ਸਤਸੰਗਤ ਰੂਪੀ ਮਹਾਰਾਜ ਜੀ ਦਾ ਜਿਹੜਾ ਦਰ ਹੈ ਇਹ ਸੱਚਾ ਦਰ ਹੈ, ਇੱਥੇ ਵਰਤਾਰਾ ਵੀ ਸੱਚ ਦਾ ਹੈ ਜੀ।
ਸਾਚਾ ਸ਼ਬਦ ਸੁਭਾਖਿਆ,
ਵਰਤਿਆ ਵਰਤ ਰਿਹਾ ਇੱਥੇ ਸੱਚਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਸ਼ਬਦ ਦਾ ਵਰਤਾਰਾ ਵਰਤ ਰਿਹਾ ਹੈ ਜੀ।
ਧਰਮ ਹੈ ਨਿਜ ਘਰ ਪਾਇਆ,
ਕਹਿੰਦੇ ਭਾਈ ਜਿਨ੍ਹਾਂ ਨੂੰ ਇਹ ਸਤਸੰਗਤ ਰੂਪੀ ਘਰ ਪ੍ਰਾਪਤ ਹੋ ਗਿਆ ਹੈ ਉਨ੍ਹਾਂ ਨੇ ਘਰ ਹਿਰਦੇ ਦੇ ਵਿਚੋਂ ਹੀ ਨਿਜ ਘਰ ਸਰੂਪ ਨੂੰ ਪਹਿਚਾਣ ਲੈਣਾ ਕੀਤਾ, ਪਾ ਲੈਣਾ ਕੀਤਾ, ਸਰੀਰ ਦੇ ਅੰਦਰੋਂ ਹੀ ਉਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਹੈ ਜੀ।
ਸਤਿਗੁਰੂ ਦੀ ਵਡਾਈ,
ਪੂਰੇ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਹ ਵਡਿਆਈ ਉਨ੍ਹਾਂ ਨੂੰ ਦਿੱਤੀ ਹੈ।
ਨਾਨਕ ਜੋ ਨਾ ਮਰਦੇ ਸੀ ਮਹਿਲ ਪਾਇਨ,
ਭਾਈ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿਚ ਰੱਤੇ ਰੰਗੇ ਹਨ ਉਨ੍ਹਾਂ ਨੇ ਇਹ ਭਾਈ ਮਹੱਲ ਸਰੂਪ ਨੂੰ ਪਾਇਆ, ਜਿਹੜੇ ਨਾਮ ਚ ਰੱਤੇ ਨੇ ਉਨ੍ਹਾਂ ਨੂੰ ਸਰੂਪ ਦਾ ਗਿਆਨ ਹੋਇਆ ਹੈ, ਜਿਨ੍ਹਾਂ ਨੇ ਨਾਮ ਨੂੰ ਆਪਣਾ ਆਧਾਰ ਆਸਰਾ ਬਣਾਇਆ ਹੈ ਉਨ੍ਹਾਂ ਨੂੰ ਪਤਾ ਲੱਗ ਗਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਨ੍ਹਾਂ ਨੇ ਆਪਣੇ ਇਸ ਮੂਲ ਜੜ ਨੂੰ ਪਛਾਣ ਲੈਣਾ ਕੀਤਾ ਹੈ ਜੀ।
ਸਤ ਪਰਵਾਨ ਸਤ ਸਾਈ,
ਉਹਨਾਂ ਦੀ ਬੁੱਧੀ ਪ੍ਰਵਾਨ ਹੈ ਜਿਹੜੇ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਜੁੜੇ ਹਨ। ਇਹ ਭਾਈ ਸਤਿਗੁਰੂ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਸਾਨੂੰ ਨਿਹਾਲ ਕੀਤਾ ਹੈ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰੀਏ, ਮਹਾਰਾਜ ਸਾਡੇ ਤੇ ਵੀ ਕਿਰਪਾ ਕਰ ਦੇਵੋ, ਜਿਹਨੇ ਆਪ ਜੀ ਦੇ ਪਿਆਰੇ ਭਾਈ ਪਾਰੋ ਜੀ ਵਰਗੇ ਗੁਰਸਿੱਖਾਂ ਤੇ ਬਖਸ਼ਿਸ਼ ਆਪ ਜੀ ਨੇ ਕੀਤੀ ਹੈ। ਮਹਾਰਾਜ ਸਾਨੂੰ ਭਾਈ ਮੂਲੇ ਵਾਲੇ ਥਾਂ ਤੇ ਪਾ ਕੇ ਰੱਖ ਲਿਆ, ਪਤਾ ਨੀ ਕਿੰਨੇ ਜਨਮ ਹੋ ਗਏ ਨੇ। ਆਪ ਜੀ ਨੇ ਬਖਸ਼ਿਸ਼ ਕੀਤੀ, ਹੁਣ ਆਪ ਜੀ ਦਾ ਦਰ ਪਕੜਿਆ ਹੈ। ਆਪ ਕਿਰਪਾ ਕਰਕੇ ਸਾਡੇ ਤੇ ਰਹਿਮਤ ਕਰੋ, ਸਾਨੂੰ ਵੀ ਭਾਈ ਇੰਦਰਜੀਤ ਸਿੰਘ ਵਾਂਗ, ਸ਼ਹੀਦ ਭਾਈ ਇੰਦਰਜੀਤ ਸਿੰਘ ਵਾਂਗ, ਸਾਨੂੰ ਵੀ ਇਹ ਪਿਆਰ ਹੋ ਆਵੇ, ਅਸੀਂ ਆਪ ਜੀ ਦੇ ਪੁੱਤਰ ਹਾਂ। ਐਸੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਬਖਸ਼ਿਸ਼ ਰਹਿਮਤ ਕੀਤੀ ਹੈ। ਗੁਰਮੇਲ ਕਿਰਪਾ ਕਰਨ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਕਰਦਿਆਂ ਇਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣੀਆਂ ਜੀ, ਅਗਾਹਾਂ ਤੋਂ ਸਮਰਥ ਬਖਸ਼ਣੀ ਜੀ।
ਧਰਮ ਹੈ ਨਿਜ ਘਰ ਪਾਇਆ,